ਮਿਲ ਤਮਾਸਾ ਵਾਹਿਗੁਰੂ ਤੇਰੀ ਸਭ ਰਚਨਾ। ਤੂੰ ਜਲ ਥਲ ਗਗਨ ਪਿਆਰ ਪੂਰ ਰਿਹਾ, ਅੰਮ੍ਰਿਤੇ ਮਿੱਠੇ ਜਾ ਕੇ ਬਚਨਾ। ਮਾਨੈ ਬ੍ਰਹਮਾਤ ਕ੍ਰੋਧ ਰਾਧ, ਕਾਲ ਕਾ ਕਾਲ ਨਿਰੰਜਨ ਜਚਨਾ। ਕੀਆ ਖੇਲ ਵਡ ਮੇਲ ਤਮਾਸਾ, ਵਾਹਿਗੁਰੂ ਤੇਰੀ ਸਭ ਰਚਨਾ। ਨਾ ਸਮਰਥੰਗ ਨਾ ਸੇਵਕੰਗ, ਨਾ ਪ੍ਰੀਤ ਪਰਮ ਪਰਖੋਤਮੰਗ, ਤੋ ਪ੍ਰਸਾਦ ਸਿਮਰਤੇ ਨਾਮੰਗ, ਨਾਨਕ ਕਿਰਪਾਲ ਹਰ ਹਰ ਗੁਰੰ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਹੋਵੈ ਸਿਫਤ ਸੰਬੰਧੀ, ਨੂਰ ਅਰਸੋਂ ਕੁਰਸੋਂ ਝਟਿਆ, ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟਿਆ।
ਵਾਹਿਗੁਰੂ ਸਾਹਿਬ ਜੀਓ ਚੌਪਈ, ਸ੍ਰੀ ਕਰਤਾਰ ਸਿਫਤ ਮਹਿਰੰਗੇ, ਜਪਹਿ ਨਾਮ ਮਨ ਵਾਸਨ ਭੰਗੇ। ਸ੍ਰੀ ਕਰਤਾਰ ਸਿਫਤ ਮਹਿਰੰਗੇ, ਜਪਹਿ ਨਾਮ ਮਨ ਵਾਸਨ ਭੰਗੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਸੰਗੀ ਪ੍ਰੇਮੀਓ, ਸਾਰੇ ਆਪਾਂ ਭੈਣ ਭਾਈ ਗੁਰੂ ਦਰਬਾਰ ਦੇ ਅੰਦਰ ਸੰਗਤ ਦੇ ਰੂਪ ਵਿੱਚ ਸੁਸ਼ੋਭਿਤ ਹਾਂ। ਨਿਤਾ ਪ੍ਰਤੀ ਦਿਨ ਦੇ ਪਿਛਲੇ ਪਹਿਰ ਵਿਸ਼ੇਸ਼ ਕਰਕੇ ਸੰਗਤ ਜੁੜ ਕੇ ਕਥਾ ਕੀਰਤਨ ਦਾ ਲਾਹਾ ਮਾਣਦੇ ਹਾਂ। ਸੰਸਾਰ ਦੇ ਅੰਦਰ ਬਹੁਤ ਸਾਰੀਆਂ ਦੁਰਲੱਭ ਵਸਤੂਆਂ ਹਨ ਜਿਹੜੀਆਂ ਬਹੁਤ ਕਠਿਨ ਨੇ ਲੱਭਣੀਆਂ, ਲੇਕਿਨ ਆ ਸਮਾਂ ਸੰਗਤ ਦੇ ਵਿੱਚ ਬੈਠ ਕੇ ਮਾਨਸ ਦੇਹੀ ਦੇ ਵਿੱਚ ਹੁੰਦਿਆਂ ਹੋਇਆਂ ਕੀਰਤਨ ਭਗਤੀ ਸਿਮਰਨ ਦਾ ਲਾਹਾ ਲੈਣਾ, ਇਹ ਸਭ ਤੋਂ ਵੱਡਾ ਦੁਰਲੱਭ ਹੈ। ਸੋ ਪ੍ਰੇਮੀਓ, ਆਪ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵ ਸੁਣ ਰਹੇ ਸੋ, ਕੈਸੀ ਸਤਸੰਗ ਜੀ ਆਪ ਜੀ ਦੀ ਸਿਕਸ਼ਾ ਹੈ। ਰਾਮ ਬਯੋਗੀ ਨਾ ਜੀਏ, ਜੀਏ ਤਾਂ ਬੌਰਾ ਹੋਏ। ਜਿਹਨੂੰ ਪਰਮੇਸ਼ਰ ਦੇ ਵਿਛੋੜੇ ਦਾ ਸਤਸੰਗ ਜੀ ਦੁੱਖ ਹੈ, ਉਹ ਜਿਉਂਦਾ ਨਹੀਂ ਰਹੇਗਾ, ਪੰਜ ਭੂਤਕ ਸਰੀਰ ਨੂੰ ਤਿਆਗ ਦੇਵੇਗਾ। ਜੇ ਜਿਉਂਦਾ ਰਹਿ ਗਿਆ ਤਾਂ ਦੁਨੀਆਂ ਉਹਨੂੰ ਕਮਲਾ ਕਹੇਗੀ, ਉਹ ਦੁਨੀਆਂ ਵੱਲੋਂ ਸਤਸੰਗ ਜੀ ਤਲਕ ਛੱਡ ਦੇਵੇਗਾ। ਬਿਰਹਾ ਬਿਰਹਾ ਆਖੀਐ, ਬਿਰਹਾ ਤੂੰ ਸੁਲਤਾਨ, ਜਿਸ ਤਨ ਬਿਰਹਾ ਨਾ ਉਪਜਿਆ ਸੋ ਤਨ ਜਾਣ ਮਸਾਨ। ਜਿਹਦੇ ਵਿਛੋੜੇ ਦਾ, ਜਿਹਦੇ ਮਨ ਵਿੱਚ ਸੱਚ ਨਹੀਂ, ਦੁੱਖ ਨਹੀਂ ਨਾ ਪੈਦਾ ਹੋਇਆ, ਉਹ ਮਸਾਣ ਭੂਮਿਕਾ ਦੇ ਤੁਲ ਉਹਦਾ ਸਰੀਰ ਹੈ, ਗੁਰਬਾਣੀ ਦਾ ਸਿਧਾਂਤ ਹੈ। ਇੱਕ ਘੜੀ ਦਿਵਸ ਮੋਕੋ ਬਹੁਤ ਦਿਹਾੜੇ, ਮਨ ਨਾ ਰਹੇ ਕੈਸੇ ਮਿਲੋ ਪਿਆਰੇ। ਜਿਹੜਾ ਜਗਿਆਸੂ ਹੈ, ਗਿਆਤ ਮਿਸ਼ਤੀ ਸਾ ਜਗਿਆਸਾ, ਸਿੱਖ ਸੁਣਾਉਂਦਾ ਹੈ ਗੁਰੂ ਕਾ, ਜਗਿਆਸੂ ਕਹਿ ਲਓ, ਸਿੱਖ ਕਹਿ ਲਓ, ਚੇਲਾ ਕਹਿ ਲਓ, ਉਪਾਸ਼ਕ ਕਹਿ ਲਓ, ਇਹ ਪ੍ਰੈਵਾਚਕ ਸ਼ਬਦ ਹਨ। ਜਿਨ੍ਹਾਂ ਦੇ ਮਨ ਵਿੱਚ ਵਾਹਿਗੁਰੂ ਨੂੰ ਮਿਲਣ ਦੀ ਤ੍ਰਿਟ ਇੱਛਾ ਹੈ, ਉਹਨਾਂ ਦੀ ਇਹ ਅਵਸਥਾ ਹੈ। ਇੱਕ ਘੜੀ ਮੋਕੋ ਬਹੁਤ ਦਿਹਾੜੇ, ਇੱਕ ਘੜੀ 22 ਮਿੰਟ ਦੀ ਹੁੰਦੀ ਹੈ। ਐ ਪ੍ਰਤੀਤ ਹੁੰਦਾ ਇੱਕ ਘੜੀ ਦਾ ਵਿਛੋੜਾ ਜਿਵੇਂ ਕਿਤਨੇ ਹੀ ਦਿਨ ਵਿਛੜਿਆਂ ਨੂੰ ਲੰਘ ਗਏ ਹੁੰਦੇ ਹੈ। ਚਾਰ ਪਹਿਰ ਚੌ ਯੁਗ ਹੈ ਸਮਾਨੇ, ਰਹਿਣ ਭਈ ਤਾਂ ਅੰਤ ਨਾ ਜਾਂਦਾ। ਚਾਰ ਪਹਿਰ ਦਿਨ ਦੇ ਹੁੰਦੇ ਨੇ, 3 ਘੰਟੇ ਦਾ ਪਹਿਰ ਮੰਨਿਆ। ਜੇ ਇੱਕ ਦਿਨ ਪਿਆਰੇ ਨੂੰ ਵਿਛੜੇ ਰਹੇ ਤਾਂ 4 ਯੁਗ ਦੇਖ ਲਓ, 43,32,000 ਸਾਲ ਦੀ ਚੌਂਕੜੀ ਹੈ, ਇੰਨਾ ਸਮਾਂ ਪ੍ਰਤੀਤ ਹੁੰਦਾ ਹੈ। ਇਹਨੂੰ ਕਹਿੰਦੇ ਆ ਵਿਛੋੜੇ ਦਾ ਦੁੱਖ। ਸੋ ਜਿੱਥੇ ਜਿੱਥੇ ਕਿਸੇ ਦਾ ਪਿਆਰ ਹੈ, ਉੱਥੋਂ ਕੋਈ ਵਿਛੜਨਾ ਚਾਹੁੰਦਾ ਹੈ? ਕੋਈ ਐਸਾ ਵਿਅਕਤੀ ਹੈ ਜਿਹਦਾ ਕਿਸੇ ਨਾਲ ਪਿਆਰ ਨਹੀਂ? ਕਿਸੇ ਦਾ ਮਾਇਆ ਨਾਲ ਪਿਆਰ ਹੈ, ਕਿਸੇ ਦਾ ਸੰਬੰਧੀਆਂ ਨਾਲ ਪਿਆਰ ਹੈ। ਬਾਲਕ ਅਵਸਥਾ ਜਦੋਂ ਆਉਂਦੀ ਹੈ, ਸਭ ਤੋਂ ਜ਼ਿਆਦਾ ਪਿਆਰ ਮਾਂ ਨਾਲ ਹੈ, ਪਿਤਾ ਨਾਲ ਨਹੀਂ, ਉਦੋਂ ਘੱਟ ਹੈ। ਜਿਸ ਵੇਲੇ ਜਵਾਨੀ ਆ ਜਾਂਦੀ ਹੈ, ਮਾਂ ਬਾਪ ਨਾਲ ਪੈਰ ਅੱਧਾ ਘੱਟ ਜਾਂਦਾ ਹੈ, ਗਾਂ ਆਪਦੀ ਕਬੀਲਦਾਰੀ ਚੱਲ ਪੈਂਦੀ ਹੈ ਉੱਥੇ ਪਿਆਰ। ਜਿਉਂ ਜਿਉਂ ਬਿਰਧ ਅਵਸਥਾ ਆਉਂਦੀ ਹੈ ਪੋਤਿਆਂ ਨਾਲ ਪਿਆਰ ਕਰਦਾ, ਪੋਤੇ ਧੱਕੇ ਮਾਰਦੇ ਹੈ, ਗਾਲਾਂ ਕੱਢਦੇ ਹੈ। ਜੇ ਕਹੀਏ ਬਾਬਾ ਇਹ ਤਾਂ ਤੈਨੂੰ ਫਿੱਕੇ ਬਚਨ ਬੋਲਦੇ ਹੈ, ਜਾ ਮੇਰੇ ਹੈਗੇ ਬੋਲਦੇ ਹੈ, ਜਾ ਉੱਤਾ ਪਰੇ ਚਲਿਆ ਜਾ, ਮੈਨੂੰ ਨਾ ਕਹਿ, ਗੁੱਸਾ ਹੀ ਨਹੀਂ ਕਰਦਾ, ਇੰਨਾ ਮੋਹ ਹੈ, ਇੱਕ ਅੰਗੀ ਪ੍ਰੀਤੀ। ਸੰਸਾਰ ਦੇ ਅੰਦਰ ਜਿਤਨੇ ਦੁਨੀਆਂ ਦੇ ਪਰਸਪਰ ਪਿਆਰ ਨੇ ਬਦਲਦੇ ਰਹਿੰਦੇ ਹੈ, ਕਿਉਂ ਸਵੈ ਪ੍ਰਯੋਜਨੀ ਹੈ। ਜਿੱਥੋਂ ਸੁੱਖ ਮਿਲਦਾ ਉੱਥੇ ਪਿਆਰ ਹੈ, ਜਿੱਥੋਂ ਸੁੱਖ ਮਿਲਣ ਨੂੰ ਹਟ ਜੇ ਉੱਥੇ ਪਿੱਛੇ ਹਟ ਜਾਂਦਾ ਬੰਦਾ। ਇਹ ਪ੍ਰਤੱਖ ਆਪਾਂ ਦੇਖਦੇ ਹਾਂ। ਲੇਕਿਨ ਗੁਰਸਿੱਖੋ, ਉਹ ਅਕਾਲ ਪੁਰਖ ਅੰਤਰ ਜਾਮੇ ਜੋ ਵਾਹਿਗੁਰੂ ਹੈ, ਨਾ ਉਹ ਬੁੱਢਾ ਨਾ ਉਹ ਬਾਲਾ, ਨਾ ਬੁੱਢਾ ਹੈ ਨਾ ਉਹ ਬਾਲਕ ਹੈ। ਉਸ ਪਰਮੇਸ਼ਰ ਨਾਲ ਕਿੰਨਾ ਵਿਅਕਤੀਆਂ ਦਾ ਪਿਆਰ ਹੈ ਜਿਨ੍ਹਾਂ ਨੂੰ ਇਹ ਗਿਆਨ ਹੈ ਕਿ ਉਹ ਬਿਨਾਂ ਮਤਲਬ ਤੋਂ ਪ੍ਰੀਤੀ ਕਰਦਾ ਹੈ। ਕਿਉਂ? ਸਾਰਿਆਂ ਦਾ ਆਤਮਾ ਹੋਣੇ ਕਰਕੇ। ਆਪ ਜੀ ਸਤਸੰਗਤ ਜੀ ਭਲੀਵਿਦ ਜਿਤਨੇ ਧਾਰਮਿਕ ਦਾਇਰੇ ਦੇ ਵਿਅਕਤੀ ਹਨ, ਉਹਨਾਂ ਨੇ ਗੁਰਬਾਣੀ ਦੁਆਰਾ ਆਪਣੇ ਗੁਰੂ ਦੇ ਉਪਦੇਸ਼ ਦੁਆਰਾ ਇਹ ਗਿਆਨ ਪ੍ਰਾਪਤ ਕਰ ਚੁੱਕੇ ਨੇ ਕਿ ਜਿਨ੍ਹਾਂ ਨੇ ਵਾਹਿਗੁਰੂ ਨਾਲ ਪਿਆਰ ਪਾਇਆ ਉਹ ਸਫਲੇ ਹਨ, ਜਿਨ੍ਹਾਂ ਨੇ ਮਾਇਕੀ ਰਚਨਾ 'ਚ ਪਿਆਰ ਪਾ ਲਿਆ ਉਹਨਾਂ ਨੂੰ ਪਛਤਾਉਣਾ ਪਵੇਗਾ। ਕਿਉਂ? ਜਾਂ ਆਪਾਂ ਚਲੇ ਜਾਵਾਂਗੇ ਜਾਂ ਆਪਣੇ ਕੋਲੋਂ ਪਦਾਰਥ ਚਲੇ ਜਾਣਗੇ, ਇੱਕ ਦਾ ਵਿਛੋੜਾ ਅਵਸ਼ ਹੈ। ਵਾਹਿਗੁਰੂ ਦਾ ਵਿਛੋੜਾ ਕਿਉਂ ਨਹੀਂ? ਵਾਹਿਗੁਰੂ ਸਾਰਿਆਂ ਥਾਵਾਂ ਤੇ ਹੀ ਹੈ, ਜਿੱਥੇ ਜਾਓਗੇ ਉੱਥੇ ਹੀ ਸਤ ਨਹੀਂ ਪਰਮੇਸ਼ਰ ਹੈ, ਉਹ ਤੋਂ ਵਿਛੋੜਾ ਨਹੀਂ ਹੁੰਦਾ ਹੈ ਔਰ ਸੁਖ ਸਰੂਪ ਹੈ। ਐਸੇ ਵਿਚਾਰਸ਼ਾਲੀ ਬਿਰਤੀ ਵਾਲੇ ਜਿਹੜੇ ਗੁਰਸਿੱਖ ਜਗਿਆਸੂ ਹਨ, ਉਹ ਇਹੀ ਜੀ ਅੰਮ੍ਰਿਤਮਈ ਬਾਣੀ ਦਾ ਉਪਦੇਸ਼ ਰਾਗੀ ਸਿੰਘ ਸਾਹਿਬਾਂ ਨੇ ਸ਼ਬਦ ਸੁਣਾਇਆ ਹੈ, ਸੁਣ ਕੇ ਆਪ ਜੀ ਕੀ ਕਹਿੰਦੇ ਨੇ, ਜਨ ਨਾਨਕ ਹਰ ਦਰਸ ਦਿਖਾਇਆ, ਆਤਮਚੀਨ ਪਰਮ ਸੁਖ ਪਾਇਆ ਕੀਰਤੇ ਕਿਹਾ ਹੈ। ਜਨਾਂ ਨੂੰ ਆਪਣੇ ਪਿਆਰਿਆਂ ਨੂੰ ਹਰੀ ਨੇ ਦਰਸ਼ਨ ਦਿੱਤਾ ਹੈ, ਜਿਨ੍ਹਾਂ ਦੇ ਮਨ ਵਿੱਚ ਇੰਨਾ ਵਿਛੋੜੇ ਦਾ ਦੁੱਖ ਹੈ, ਕਿਵੇਂ ਦਰਸ਼ਨ ਦਿੱਤਾ ਹੈ? ਆਤਮਚੀਨ ਪਰਮ ਸੁਖ ਪਾਇਆ, ਆਤਮਾ ਪ੍ਰਾਤਮਾ ਇੱਕੋ ਕਰੈ, ਅੰਤਰ ਕੀ ਦੁਬਧਾ ਅੰਤਰ ਜਰੈ। ਜਿਹੜਾ ਅਸਲੀ ਆਪਣਾ ਆਤਮ ਸਰੂਪ ਹੈ, ਉਹ ਰਤੀ ਮਾਤਰ ਵੀ ਬ੍ਰਹਮ ਨਾਲੋਂ ਨਿਆਰਾ ਨਹੀਂ ਹੈ। ਗੁਰਬਾਣੀ ਦੁਆਰਾ ਗੁਰੂਆਂ ਨੇ ਗਿਆਨ ਕਰਾ ਦਿੱਤਾ, ਫਿਰ ਭ੍ਰਾਂਤੀ ਚੱਕੀ ਜਾਂਦੀ ਹੈ, ਫਿਰ ਤਾਂ ਨੇੜੇ ਨਾ ਹੀ ਦੂਰ, ਨਿਜ ਆਤਮ ਰਿਹਾ ਭਰਪੂਰ। ਮਨਾ ਤੂੰ ਇਹੀ ਸਮਝਦਾ ਫਿਰ ਯਾਰ ਬਈ ਦੂਰ ਹੈ, ਰੱਬ ਵਿਛੜ ਗਿਆ ਵਿਛੜ ਗਿਆ ਮੈਂ, ਉਹ ਤਾਂ ਤੇਰਾ ਆਤਮ ਸਰੂਪ ਹੀ ਹੈ। ਜਿਵੇਂ ਬੀਚੀ ਪੁੱਛੇ ਜਲ ਕਹਾਂ, ਕਿਨਾਰੇ ਤੇ ਜਾਣ ਵਾਲਿਆਂ ਲੋਕਾਂ ਨੂੰ ਲਹਿਰ ਪੁੱਛਦੀ ਹੈ, ਲੋਕੋ ਮੈਨੂੰ ਪਾਣੀ ਦੱਸ ਜੋ ਕਿੱਥੇ ਕ ਹੈ। ਉਹਨੂੰ ਇਹ ਨਹੀਂ ਪਤਾ ਕਿ ਮੈਂ ਹਾਂ, ਆਪ ਹੀ ਪਾਣੀ ਹਾਂ। ਐਸਾ ਬੋਧ ਸਤਸੰਗਤ ਜੀ ਸੰਸਾਰ ਦੇ ਅੰਦਰ ਗੁਰਬਾਣੀ ਦੁਆਰਾ ਜਦੋਂ ਪ੍ਰਾਪਤ ਹੋ ਜਾਂਦਾ, ਉਹ ਪਰਮੇਸ਼ੁਰ ਦਾ ਵਿਛੋੜਾ ਚੱਕਿਆ ਜਾਂਦਾ ਔਰ ਸਦਾ ਆਨੰਦ ਵਿੱਚ ਲੀਨ ਹੋ ਜਾਈਦਾ ਹੈ। ਨਹੀਂ ਤਾਂ ਸਰੀਰ ਕਰਕੇ ਸਦਾ ਵਾਸਤੇ ਆਪਾਂ ਵਿਹੜੇ ਨਹੀਂ ਰਹਿੰਦੇ, ਵਿਛੋੜਾ ਅਵਸ਼ ਹੋਵੇਗਾ। ਤੋ ਜਿਸ ਵੇਲੇ ਤ੍ਰੇਤਾ ਯੁੱਗ ਸੀ, ਰਾਮ ਚੰਦਰ ਜੀ ਬਨਵਾਸ ਕੱਟਿਆ, ਸੀਤਾ ਨੂੰ ਸਤਸੰਗੀ ਪ੍ਰਹਰਣ ਕੀਤਾ ਰਾਵਣ ਨੇ, ਪਤਾ ਨਾ ਲੱਗੇ ਕਿੱਥੇ ਗਈ, ਹਨੂਮਾਨ ਨੂੰ ਭੇਜਿਆ ਲੰਕਾ 'ਚ ਖਬਰ ਲੈ ਕੇ ਆਇਆ। ਜਿਸ ਵੇਲੇ ਖਬਰ ਲੈ ਕੇ ਆਇਆ, ਰਾਮ ਚੰਦਰ ਪੁੱਛਦਾ, ਅਹੋ ਹਨੁਮੰਤ ਕਹਿ ਰਘਵੀਰ, ਕਛੂ ਸੁਧ ਹੈ ਛੀਕੀ ਸਤਵਾਹੀ। ਹੇ ਹਨੂਮਾਨ, ਸੀਤਾ ਦੀ ਕਿਤੇ ਤੈਨੂੰ ਖਬਰਸਾਰ ਮਿਲੀ ਹੈ ਧਰਤੀ ਦੇ ਉੱਤੇ? ਤੈਨੂੰ ਲੱਭਿਆ ਉਸਦਾ ਕੋਈ ਨਿਸ਼ਾਨੀ? ਕਹਿਣ ਲੱਗਾ, ਹੈ ਪ੍ਰਭ ਲੰਕ ਕਲੰਕ ਬਿਨਾ ਬਸੈ ਤੇ ਰਾਵਣ ਬਾਗ ਕੀ ਛਾਣੀ। ਹੇ ਭਗਵਾਨ ਜੀ, ਹੈ ਜੀ, ਲੱਭ ਆਇਆ ਮੈਂ, ਕਲੰਕ ਤੋਂ ਬਿਨਾਂ ਹੈ ਸੀਤਾ ਮਾਤਾ, ਸਤ ਵਾਲੀ ਹੈ, ਉਹ ਜਿੱਥੇ ਰੌਣ ਦੀ ਬਗੀਚੀ ਆ ਉੱਥੇ ਬੈਠੀ ਆ ਉਹ। ਕਹਿੰਦਾ ਜੀਵਤ ਹੈ ਅਬ ਹੀ ਲੋ ਕਿਉਂ ਨਾ ਮਰੀ ਹਮ ਤੇ ਵਿਛਰਾਹੀ ਹੇ ਹਨੂਮਾਨ ਜਿਉਂਦੀ ਆ ਉਹ ਮੇਰੇ ਤੋਂ ਵਿਛੜ ਕੇ ਪਤੀ ਤੋਂ ਇਸਤਰੀ ਦਾ ਵਿਛੜ ਕੇ ਜਿਉਣਾ ਹੋ ਸਕਦਾ ਕਦੇ ਨਹੀਂ ਹੋ ਸਕਦਾ ਕਿਉਂ ਨਾ ਮਰੀ ਹਮ ਤੇ ਵਿਛਰਾਹੀ ਮੇਰੇ ਤੋਂ ਵਿਛੜ ਕੇ ਮਰੀ ਕਿਉਂ ਨਹੀਂ ਹੁਣ ਤੱਕ ਉਸ ਵੇਲੇ ਹਨੂੰਮਾਨ ਉੱਤਰ ਦਿੰਦਾ ਹੇ ਭਗਵਾਨ ਪ੍ਰਾਨ ਵਸੈ ਪਦ ਪੰਕਜ ਮੈਂ ਜਮ ਆਵਤ ਹੈ ਪਰ ਪਾਵਤ ਨਾਹੀ ਤੁਹਾਡੇ ਚਰਨ ਕਮਲ ਉਹਦੇ ਧਿਆਨ ਚ ਵਸਦੇ ਨੇ ਜਿੱਥੇ ਪਰਮੇਸ਼ੁਰ ਦੇ ਚਰਨ ਉੱਥੇ ਜਮਾਂ ਦਾ ਕੀ ਕੰਮ ਜਿਹੜੇ ਹਿਰਦਿਆਂ ਚ ਪਰਮੇਸ਼ੁਰ ਦਾ ਨਾਮ ਹੈ ਉੱਥੇ ਖਾਲਸਾ ਜੀ ਜਮ ਦਾ ਕੀ ਕੰਮ ਪ੍ਰਾਣ ਤਾਂ ਜਮ ਨੇ ਕੱਢਣੇ ਨੇ ਪ੍ਰਾਨ ਵਸੇ ਪਦ ਪੰਕਜ ਮੈਂ ਹੇ ਭਗਵਾਨ ਸੀਤਾ ਦੇ ਸਵਾਸ ਸਵਾਸ ਤੁਹਾਡੇ ਚਰਨਾਂ ਦਾ ਧਿਆਨ ਧਾਰੀ ਬੈਠੀ ਹੈ ਜਾਨ ਕੱਢਣ ਆਉਂਦਾ ਜਮ ਪਰ ਜਦ ਤੁਹਾਡੇ ਚਰਨਾਂ ਨੂੰ ਦੇਖਦਾ ਅੰਦਰ ਪਰੇ ਹੋ ਜਾਂਦਾ ਹੈ ਤਾਂ ਜੇ ਆਉਂਦੀ ਹੈ ਉਹ ਇਸ ਕਰਕੇ ਖਾਲਸਾ ਜੀ ਇੱਕ ਘੜੀ ਮੋਕੋ ਬਹੁਤ ਦਿਹਾੜੇ ਮਨ ਨਾ ਰਹੇ ਕੈਸੇ ਬਿਲੋਂ ਪਿਆਰੇ ਐਸੇ ਅੰਮ੍ਰਿਤਮਈ ਸ਼ਬਦ ਜਿਹੜੇ ਸਾਡੇ ਅੰਦਰ ਸਤਸੰਗਤ ਜੀ ਵਿਛੋੜੇ ਦਾ ਦੁੱਖ ਪ੍ਰਗਟ ਕਰਨ ਵਾਲੇ ਇਹ ਸਤਿਗੁਰਾਂ ਨੇ ਸਾਨੂੰ ਭਾਵਨਾ ਨਾਲ ਸੰਗਤ ਸੁਣਨ ਵਾਸਤੇ ਪੜ੍ਹਨ ਵਾਸਤੇ ਬਖਸ਼ਿਸ਼ਾਂ ਕੀਤੀਆਂ ਐਸੀ ਅੰਮ੍ਰਿਤਮਈ ਬਾਣੀ ਕਿੱਥੋਂ ਲੱਭਾਂਗੇ ਗੁਰਸਿੱਖੋ ਮਾਨਸ ਦੇਈ ਹੋਰ ਮਿਲ ਜੂਗੀ ਹੋਰ ਜੂਨਾਂ 'ਚ ਤੁਰੇ ਫਿਰਾਂਗੇ ਪਰ ਆਹ ਸਮਾਂ ਦੁਰਲੱਭ ਹੈ ਪ੍ਰੇਮੀਓ ਮਹਾਰਾਜ ਕਿਰਪਾ ਕਰੇ ਇਹਨੂੰ ਸਫਲ ਕਰਨ ਵਾਸਤੇ ਸੰਗਤ 'ਚ ਆ ਕੇ ਕਿਉਂ ਮਨ ਦੀਆਂ ਬਹੁਤ ਲਹਿਰਾਂ ਹਨ ਅੱਕੇ ਨਾ ਥੱਕੇ ਨਾ ਭਾਵੇਂ ਇਹ ਨਹੀਂ ਚਾਹੁੰਦਾ ਫਿਰ ਵੀ ਸਰੀਰ ਕਰਕੇ ਬੈਠਾ ਰਹੇ ਕਿੱਧਰ ਲੈ ਜੂਗਾ ਸਾਨੂੰ ਮਨ ਕਿਤੇ ਤਾਂ ਜੁੜੂਗਾ ਹੀ ਇੱਕੋ ਜਿਹੀ ਮਨ ਦੀ ਵਸਤਾ ਨਹੀਂ ਹੈ ਕਈ ਵਾਰ ਨਿਤਨੇਮ ਕਰਨ ਨੂੰ ਜੀ ਨਹੀਂ ਕਰਦਾ ਕਈ ਵਾਰ ਕਈ ਵੀ ਕਰੀ ਜਾਈਏ ਕਈ ਵਾਰ ਸੰਗਤ ਚਾਉਣ ਨੂੰ ਜੀ ਨਹੀਂ ਕਰਦਾ ਕਈ ਵਾਰ ਬੈਠੇ ਹੀ ਰਹੀਏ ਹੈ ਲੈਣਾ ਕਿ ਨਹੀਂ ਇਸ ਤਰ੍ਹਾਂ ਦੀਆਂ ਜਦੋਂ ਪਰ ਜੇ ਮਨ ਹੋ ਜਾਂਦਾ ਇਹ ਸਮਝ ਜਾਓ ਕਿ ਸਾਡਾ ਮਾੜਾ ਕਰਮ ਹੈ ਮਨ ਜਾਗੇ ਕਿ ਇਹ ਹੈ ਨਿਸ਼ਾਨੀ ਮਿੱਠੀ ਲੱਗ ਹੈ ਸ੍ਰੀ ਗੁਰਬਾਣੀ ਮਨ ਦੇ ਜਾਗਣ ਦੀ ਇਹ ਨਿਸ਼ਾਨੀ ਹੈ ਗੁਰਬਾਣੀ ਮਿੱਠੀ ਲੱਗਣ ਲੱਗ ਜਾਂਦੀ ਹੈ ਸੋ ਪ੍ਰੇਮੀਓ ਆਓ ਵਿਅਕਤੀਆਂ ਨੂੰ ਇਕਾਗਰ ਕਰੋ ਕੱਲ ਪ੍ਰਸੰਗ ਆ ਚੁੱਕਿਆ ਹੈ ਭਰਥਰੀ ਸਤਸੰਗ ਜੀ ਜੋ ਰਾਜਾ ਸੀ ਯੋਗੀ ਬਣ ਕੇ ਬੜੀ ਮਿਹਨਤ ਕੀਤੀ ਯੋਗ ਸਾਧਨ ਕੀਤੇ ਪਰ ਸ਼ਾਂਤੀ ਨਹੀਂ ਇਹੀ ਸਿੱਖਿਆ ਗੁਰੂ ਗੋਰਖਨਾਥ ਤੋਂ ਕਿ ਸ਼ਰਾਬ ਪੀ ਕੇ ਸਮਾਧੀ ਲਾਉਣੀ ਤੇ ਹੱਠ ਯੋਗ ਨੂੰ ਧਾਰਨ ਕਰਨਾ ਆਸਣ ਲਾ ਲਾ ਕੇ ਬੈਠਣਾ ਦਸਵੇਂ ਦੁਆਰ ਪ੍ਰਾਣ ਚੜ੍ਹਾਉਣੇ ਪਰ ਸ਼ਾਂਤੀ ਨਹੀਂ ਆਈ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਬਿਨਾਂ ਕੌਣ ਗੁਰਸਿੱਖੋ ਕਲਯੁਗ ਦੇ ਜੀਵਾਂ ਦੀ ਕਲਿਆਣ ਕਰੇ ਜੋ ਸਿਕਸ਼ਾ ਪ੍ਰਾਪਤ ਹੋਈ ਹੈ ਉਹ ਭਰਤਰੀ ਨੂੰ ਉਹ ਆਪਾਂ ਵਿਚਾਰ ਲਈ ਹੈ ਆਪ ਜੀ ਨੇ ਸਤਸੰਗਤ ਜੀ ਅੰਮ੍ਰਿਤ ਨਾਮ ਨੂੰ ਸ਼ਰਾਬ ਦੇ ਨਸ਼ਿਆਂ ਨਾਲੋਂ ਅਧਿਕ ਜਣਾ ਕੇ ਰੱਖ ਦਿੱਤਾ ਹੈ ਦੁਰਮਤ ਮਦ ਜੋ ਪੀਵਤੇ ਬਖਲੀਪਤ ਕਮਲੀ ਨਾਮ ਰਸਾਇਣ ਜੋ ਰਤੇ ਨਾਨਕ ਸੱਚ ਅਮਲੀ ਜਿਹੜੇ ਭਾਈ ਨਾਮ ਰਸ ਨੂੰ ਪੀਣਾ ਕਰਦੇ ਉਹ ਸੱਚੇ ਅਮਲੀ ਹਨ ਦੁਰਮਤ ਮਦ ਜੋ ਪੀਵਤੇ ਜਿਹੜੀ ਮਦ ਸ਼ਰਾਬ ਹੈ ਇਹ ਮਤੀ ਨੂੰ ਖੋਟੀ ਕਰ ਦਿੰਦੀ ਹੈ ਖਾਲਸਾ ਜੀ ਸੋ ਐਸੀਆਂ ਜਿਹੜੀਆਂ ਸਤਸੰਗਤ ਜੀ ਭੈੜੀਆਂ ਵਸਤੂਆਂ ਨੇ ਜਿੰਨਾ ਚਿਰ ਇਹ ਲੋਕ ਵਰਤਦੇ ਨੇ ਉਨਾ ਚਿਰ ਪਰਮਾਰਥ ਦੇ ਵਿੱਚ ਸਫਲ ਨਹੀਂ ਹੁੰਦੇ ਜਿਸ ਪ੍ਰਕਾਰ ਅੱਗੇ ਆਪ ਜੀ ਸਤਸੰਗ ਜੀ ਨੂੰ ਨਿਹਾਲ ਕਰਕੇ ਵਿਚਰ ਰਹੇ ਨੇ ਕੌਡੇ ਰਾਕਸ਼ ਦੀ ਕਲਿਆਣ ਕਰਨਗੇ ਉਹ ਕਥਾ ਆ ਰਹੀ ਹੈ ਆਓ ਸਤਿਗੁਰੂ ਨਾਨਕ ਦੇਵ ਦੇ ਚਰਨਾਂ 'ਚ ਭਾਈ ਧਿਆਨ ਧਾਰੀਏ ਆਪਣੀ ਇਸ ਘੜੀ ਨੂੰ ਸਫਲ ਕਰੀਏ
ਕਰਤਾਰ ਸਿਫਤ ਮਹਿਰੰਗੇ
ਮਹਾਰਾਜ ਕਹਿਣ ਲੱਗੇ ਹੇ ਭਰਥਰੀ ਜਿਹੜੇ ਵਾਹਿਗੁਰੂ ਦੀ ਸਿਫਤ ਵਿੱਚ ਪ੍ਰੇਮ ਦੇ ਨਾਲ ਰੰਗੇ ਗਏ ਜਿਨ੍ਹਾਂ ਦੇ ਮਨ ਆਪਾਂ ਮਨ ਨੂੰ ਰੰਗਣ ਵਾਸਤੇ ਹੀ ਇੱਥੇ ਆਏ ਹਾਂ ਕਿ ਮਨ ਪ੍ਰੇਮ ਵਿੱਚ ਰੰਗਿਆ ਜਾਵੇ ਨਾਮ ਦਾ ਰੰਗ ਚੜ੍ਹ ਜਾਵੇ ਕਦੇ ਸੰਗਤ 'ਚ ਬੈਠੇ ਹਾਂ
ਮਨ ਵਾਸਨ ਭੰਗੇ
ਨਾਮ ਜਿਹੜੇ ਜਪਦੇ ਤਾਂ ਸਾਰੇ ਹੀ ਨੇ ਪਰ ਵਾਸ਼ਨਾ ਨੂੰ ਖਤਮ ਕਰਕੇ ਨਹੀਂ ਜਪਦੇ ਸਾਧੂ ਕੋ ਮਿਲਣ ਜਾਈਏ ਸਾਥ ਨਾ ਦੀਜੇ ਕੋਏ ਪਾਛੇ ਪਾਉ ਨਾ ਦੀਜੀਏ ਆਗੇ ਹੋਏ ਸੋ ਹੋਏ ਜਦੋਂ ਸੰਗਤ ਚ ਆਈਏ ਕੋਈ ਫੁਰਨਾ ਨਾ ਲੈ ਕੇ ਆਈਏ ਵੀ ਆਹ ਮੰਗੂਗਾ ਨਿਸਕਾਮਤਾ ਦੇ ਸਹਿਤ ਆਈਏ। ਜਿਹੜੇ ਨਹੀਂ ਮੰਗਦੇ, ਜਿਹੜਾ ਬੱਚਾ ਮਾਂ ਬਾਪ ਕੋਲ ਨਹੀਂ ਮੰਗਦਾ, ਉਹਨੂੰ ਕਿਤੇ ਮਾਂ ਬਾਪ ਭੁੱਖਾ ਰੱਖਦੇ ਨੇ ਵੀ ਮੰਗੇ ਤੇ ਹੀ ਰੱਜ ਕੇ ਮਿਲਦਾ। ਬਿਨਾਂ ਸੰਤੋਖ ਨਹੀਂ ਕੋ ਰੱਜ ਹੈ। ਕਦੇ ਵੀ ਵਾਸ਼ਨਾ ਦੇ ਸਹਿਤ ਨਾ ਸੰਗਤ ਵਿੱਚ ਆਈਏ। ਵਾਸ਼ਨਾ ਨੂੰ ਤਿਆਗ ਕੇ ਕਿਹੇ ਮਹਾਰਾਜ ਅਸੀਂ ਕੀ ਮੰਗਣਾ ਹੈ, ਕਿਆ ਮੰਗੋ ਕੇ ਸਿਰ ਨਾ ਰਹਾਈ, ਹਰ ਦੀਜਾ ਨਾਮ ਪਿਆਰੀ ਜੀਓ, ਨਾਮ ਅੰਮ੍ਰਿਤ ਪਿਆਰ ਦਿਓ ਮਹਾਰਾਜ, ਇਹੀ ਸਾਡੀ ਤਾਂ ਜਾਚਨਾ ਹੈ। ਸੋ ਮਹਾਰਾਜ ਕਹਿ ਰਹੇ ਨੇ, ਹੇ ਭਰਤਰੀ, ਜੋ ਵਾਸ਼ਨਾ ਨੂੰ ਤਿਆਗ ਕਰਕੇ ਨਾਮ ਵਿੱਚ ਰਤੇ ਹਨ, ਔਰ ਪ੍ਰਭੂ ਦੇ ਚਰਨਾਂ ਵਿੱਚ ਦੇ ਪ੍ਰੇਮ ਵਿੱਚ ਉਹ ਮਸਤ ਹਨ,
ਇਸ ਵਿਧੇ ਸਭ ਜਗ ਬੰਧਨ ਹਨ,
ਇਸ ਵਿਧੀ ਜੋਤੀ ਦੇ ਨਾਲ ਸਾਰੇ ਸੰਸਾਰ ਦੇ ਹੰਗਤਾ ਮਮਤਾ ਦੇ ਬੰਧਨ, ਮਾਇਆ ਦੇ ਮੋਹ ਦੇ ਬੰਧਨ, ਇਹਨਾਂ ਨੂੰ ਗੁਰਮੁਖ ਨਾਸ ਕਰ ਲੈਂਦੇ ਨੇ, ਸੁਤੰਤਰ ਹੋ ਜਾਂਦੇ।
ਸੁਣ ਭਰਥਰ ਉਰ ਸੰਸਾਰ ਨਾਸਾ,
ਮਹਾਰਾਜ ਦੇ ਪਾਵਨ ਬਚਨ ਸੁਣ ਕੇ ਭਰਥਰੀ ਦੇ ਹਿਰਦੇ ਚੋ ਸਾਰੇ ਸੰਸੇ ਚੱਕੇ ਗਏ।
ਮਹਿਮਾ ਭਗਤ ਲਖੀ ਸੁਖ ਰਾਸਾ,
ਸੁਖ ਰਾਸ ਸੁਖਾਂ ਦੀ ਪੂੰਜੀ ਦੇਣ ਵਾਲੇ ਗੁਰੂ ਨਾਨਕ ਦੇਵ ਜੀ ਕੋਲੋਂ ਭਗਤੀ ਦੀ ਮਹਿਮਾ ਜਾਣ ਲਈ ਕਿ ਸਭ ਤੋਂ ਵੱਡੀ ਭਗਤੀ ਦੀ ਵਡਿਆਈ ਹੈ।
ਹੱਥ ਜੋੜ ਪੁਨ ਬੰਧਨ ਕੀਨੀ,
ਹੱਥ ਜੋੜ ਕੇ ਭਰਥਰੀ ਨੇ ਮੱਥਾ ਟੇਕਿਆ ਗੁਰੂ ਨਾਨਕ ਦੇਵ ਜੀ ਨੂੰ।
ਭਾਉ ਕੀਨ ਪ੍ਰੇਮ ਮਹਿਮਤ ਭੀ ਨੇ,
ਪ੍ਰੇਮ ਵਿੱਚ ਬੁੱਧੀ ਭਿੱਜ ਗਈ, ਬੜਾ ਭਾਵਨਾ ਧਾਰੀ ਇਸ ਨੇ।
ਪ੍ਰਸ਼ਨ ਉੱਤਰ ਕਰ ਚਾਹੇ ਪਕਾਰੀ,
ਸੁੰਦਰ ਢੰਗ ਦੇ ਨਾਲ ਪ੍ਰਸ਼ਨ ਉੱਤਰ ਕਰਕੇ,
ਗਵਨੇ ਤਹਿਤੇ ਸ੍ਰੀ ਸੁਖਕਾਰੀ,
ਸਭ ਨੂੰ ਸੁਖ ਦੇਣ ਵਾਲੇ ਸੱਚੇ ਪਾਤਸ਼ਾਹ ਭਰਤਰੀ ਦੇ ਆਸ਼ਰਮ ਤੋਂ ਚੱਲ ਪਏ।
ਮੈਂ ਮਰਦਾਨਾ ਪਾਛੇ ਜਾਬ ਹੈ,
ਖਡੂਰ ਸਾਹਿਬ ਤਪਿਆਣਾ ਸਾਹਿਬ ਗੁਰਦੁਆਰੇ ਬੈਠ ਕੇ ਭਾਈ ਬਾਲਾ ਜੀ ਗੁਰੂ ਅੰਗਦ ਦੇਵ ਜੀ ਨੂੰ ਇਹ ਕਥਾ ਸੁਣਾ ਰਹੇ ਨੇ, ਜਿਹਦਾ ਉਲੱਥਾ ਹੋਇਆ ਹੋਇਆ ਆਪਾਂ ਅੱਜ ਵਿਚਾਰ ਰਹੇ ਹਾਂ। ਉਸ ਵੇਲੇ ਭਾਈ ਬਾਲਾ ਜੀ ਕਹਿੰਦੇ, ਹੇ ਗੁਰੂ ਅੰਗਦ ਦੇਵ ਜੀ, ਸਤਿਗੁਰੂ ਜੀ ਉਪਦੇਸ਼ ਦੇ ਕੇ ਗਿਆਨ ਦੇ ਕਰਕੇ ਇਸ ਨੂੰ ਭਰਥਰੀ ਨੂੰ ਚੱਲ ਪਏ, ਮੈਂ ਤੇ ਮਰਦਾਨਾ ਪਿੱਛੇ ਜਾ ਰਹੇ ਸਾਂ।
ਆਸ ਬਿਲਾਸ ਕਰਤ ਮਨ ਭਾਵੈ,
ਮਨ ਭਾਉਣ ਜਿਹੜੇ ਚੰਗੇ ਮਨ ਨੂੰ ਭਾਉਂਦੇ, ਸੋਹਣੇ ਹਾਸੇ ਦੇ ਬਚਨ ਕਰਦੇ ਜਾ ਰਹੇ ਹਾਂ।
ਕੋਸ ਪਰ ਪਹੁੰਚੇ ਜਾਈ,
ਜਦੋਂ ਕਿਤਨੇ ਕੋਹ ਤੇ ਪਹੁੰਚੇ,
ਵੈਸੇ ਤਹਿ ਸਤਿਗੁਰੂ ਸੁਖਦਾਈ,
ਸੁਖਦਾਤੇ ਸਤਿਗੁਰੂ ਆਪਣੀ ਮੌਜ ਵਿੱਚ ਹੀ ਬੈਠ ਗਏ।
ਕਾਰਨ ਕਰਨ ਹਿਰਦੇ ਇਹ ਆਇਓ,
ਹਾਂਜੀ
ਕਾਰਨ ਕਰਨ ਹਿਰਦੇ ਇਹ ਆਇਓ,
ਜੋ ਸਾਰੇ ਕਾਰਜਾਂ ਨੂੰ ਕਰਨ ਵਾਲੇ ਗੁਰੂ ਨਾਨਕ ਦੇਵ ਜੀ ਦੇ ਮਨ ਵਿੱਚ ਫੁਰਨਾ ਹੋਇਆ,
ਮਰਦਾਨੇ ਕੋ ਮਨ ਪਰਮਾਇਓ,
ਮਰਦਾਨੇ ਦੇ ਭਰਮ ਪਾ ਦਿੱਤਾ ਮਨ ਵਿੱਚ, ਸਤ ਸੰਗਤ ਜੀ ਐਸੀ ਭ੍ਰਾਂਤੀ ਪਾਈ, ਕਿਉਂ ਕੋਡੇ ਰਾਕਸ਼ ਦੀ ਕਲਿਆਣ ਕਰਨੀ ਸੀ, ਮਰਦਾਨੇ ਦੇ ਮਨ ਵਿੱਚ ਪਰਿਵਾਰ ਦਾ ਮੋਹ ਪੈਦਾ ਕਰ ਦਿੱਤਾ ਮਹਾਰਾਜ ਜੀ ਨੇ।
ਕਹਿਦ ਪਿਓ ਮੈਂ ਜਾਓ ਉਬਾਸੂ,
ਮਰਦਾਨਾ ਕਹਿੰਦਾ ਮਹਾਰਾਜ ਬੜੀ ਦੂਰ ਦੂਰ ਤੁਰੇ ਫਿਰਦੇ ਹੈ, ਮੈਨੂੰ ਆਪਣੇ ਪੁੱਤ ਦਾ ਮੋਹ ਆਉਂਦਾ, ਪਰਿਵਾਰ ਦਾ ਮੋਹ ਆਉਂਦਾ, ਮੈਂ ਤਾਂ ਘਰ ਨੂੰ ਜਾਣਾ।
ਵਿਦਾ ਦਿਓ ਮਨ ਮੋਰ ਉਦਾਸੋ,
ਮੇਰਾ ਮਨ ਉਦਾਸ ਹੋ ਰਿਹਾ ਹੈ, ਮੈਨੂੰ ਵਿਦਿਆ ਕਰੋ।
ਮੈਂ ਨਹਿ ਜਾਉ ਅਗਾਰੀ,
ਮੈਂ ਨੀ ਜੀ ਗਾਹਾਂ ਜਾਵਾਂਗਾ, ਮਰਦਾਨਾ ਕਹਿੰਦਾ ਤੁਹਾਡੇ ਨਾਲ
ਲੇਰ ਜਾਏ ਤੁਮਾਰੀ,
ਤੁਹਾਡੀ ਆਗਿਆ ਲਾ ਕਰਕੇ ਪਿੱਛੇ ਮੁੜਨਾ ਚਾਹੁੰਦਾ ਪੰਜਾਬ ਨੂੰ।
ਸ਼੍ਰੀ ਗੁਰੂ ਕਹੇ ਨਾ ਜਾਓ ਅਬ,
ਆਪ ਹੀ ਸਰਜ ਰੂਪ ਨੇ ਸੱਚੇ ਪਾਤਸ਼ਾਹ, ਨਾਲੇ ਮੋਹ ਪੈਦਾ ਕਰ ਦਿੱਤਾ, ਨਾਲੇ ਰੋਕਦੇ ਵੀ ਨੇ, ਕਹਿੰਦੇ ਮਰਦਾਨਿਆ ਜਾ ਨਾ ਹੁਣ,
ਗੈਲ ਬਿਖੇ ਜੇ ਬੁਲਾਏ,
ਜੇ ਤੂੰ ਕੱਲਾ ਜਾਵੇਂਗਾ ਰਾਸਤੇ ਚ ਬੜੀਆਂ ਬੁਲਾਵਾਂ ਨੇ, ਰਾਕਸ਼ ਮਿਲਣਗੇ, ਬੜੇ ਘਣੇ ਜੰਗਲ ਹਨ, ਕੋਈ ਤੈਨੂੰ ਫੜ ਕੇ ਖਾ ਨਾ ਲਵੇ,
ਸੰਗ ਸੁਖ ਪਾਏ,
ਸਾਡੇ ਨਾਲ ਹੀ ਰਹਿ ਮਰਦਾਨੇ, ਸੁਖ ਪਾਵੇਗਾ।
ਕਿਉਂ ਉਦਾਸ ਆਪਣੋ ਮਨ ਕੀਨਾ,
ਮਨ ਕਿਉਂ ਉਦਾਸ ਕੀਤਾ ਮਰਦਾਨਿਆ,
ਤੈਂ
ਕੀ ਸਾਡੇ ਨਾਲ ਦੁੱਖ ਪਛਾਣਿਆ ਰਹਿਣ ਵਿੱਚ, ਅਸੀਂ ਤਾਂ ਤੈਨੂੰ ਕੋਈ ਤਕਲੀਫ ਨੀ ਦਿੰਦੇ,
ਸਕਲ ਕੋ ਸੈਲ ਕਰੀ ਜਾ,
ਚੱਲ ਦੇਖ ਤੈਨੂੰ ਸਾਰੀ ਭਾਰਤ ਵਰਸ਼ ਦੀ ਧਰਤੀ ਦੀ ਸੈਰ ਕਰਾਈਏ,
ਅਰਥ ਸਹਿਤ ਮਨ ਸਾਥ ਰਹੀ ਜਾ,
ਖੁਸ਼ੀ ਖੁਸ਼ੀ ਸਾਡੇ ਨਾਲ ਰਹਿ,
ਧੀਰਜ ਦਿਨ ਦੇਨੇ ਹਿਤ ਬਹੁਤ ਭੰਤਾ,
ਬਹੁਤ ਤਰ੍ਹਾਂ ਮਹਾਰਾਜ ਨੇ ਇਹਨੂੰ ਧੀਰਜ ਦੇਣ ਵਾਸਤੇ ਮਰਦਾਨੇ ਨੂੰ
ਸਮਝਾਇਓ, ਨਹਿ ਮਨ ਬਾਤਾ,
ਸਮਝਾਇਆ ਬਹੁਤ, ਪਰ ਮੋਹ ਦੀ ਲਹਿਰ ਐਸੀ ਚੱਲੀ ਅੰਦਰ, ਬਸ ਹੁਣੇ ਹੀ ਘਰ ਪਹੁੰਚ ਜਾਵਾਂ, ਮੈਂ ਬੱਚਿਆਂ ਨੂੰ ਦੇਖਾਂ, ਹੋਰ ਸਾਰਿਆਂ ਨੂੰ ਸਤਿ ਸੰਗਤ ਜੀ ਹਰ ਵੇਲੇ ਇਹਦੇ ਮਨ ਚ ਫੁਰਨਾ ਹੋਇਆ
ਨਿਜ ਕੁਟੰਬ ਕੇ ਮਿਲਨੇ
ਹੇਤਾ ਆਪਣੇ ਪਰਿਵਾਰ ਨੂੰ ਮਿਲਣ ਵਾਸਤੇ
ਘਰ ਪਹੁੰਚੋ ਚਹਿਤ ਅਨੇਕਤਾ
ਇੰਨਾ ਕਾਹਲਾ ਪੈ ਗਿਆ ਛੇਤੀ ਪਿੱਛੇ ਮੁੜ ਕੇ ਪਹੁੰਚਿਆ ਚਾਹੁੰਦਾ
ਸ੍ਰੀ ਗੁਰਮੁਝ ਸੋ ਬਚਨੋ ਚਾਰੇ
ਉਸ ਵੇਲੇ ਗੁਰੂ ਨਾਨਕ ਦੇਵ ਸਾਹਿਬ ਜੀ ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਦੇਵ ਜੀ ਮੈਨੂੰ ਗੁਰੂ ਨਾਨਕ ਦੇਵ ਜੀ ਨੇ ਬਚਨ
ਕਹੇ ਤੁਮਾਰੇ
ਭਾਈ ਬਾਲੇ ਜੇ ਤੇਰੇ ਕਹੇ ਲੱਗਦਾ ਮਰਦਾਨਾ ਇਹਨੂੰ ਰੱਖ ਲੈ ਸਾਡੇ ਕਹੇ ਨੀ ਲੱਗਦਾ
ਸ੍ਰੀ ਅੰਗਦ ਸੁਣੀਏ ਗੁਣ ਖਾਨੀ
ਭਾਈ ਬਾਲਾ ਜੀ ਕਹਿੰਦੇ ਹੇ ਗੁਣਾ ਦੀ ਖਾਣ ਗੁਰੂ ਅੰਗਦ ਦੇਵ ਜੀ ਸੁਣੋ
ਕਹੀ ਤਾਂ ਹੈ ਸੰਗ ਮੈਂ ਬਾਣੀ
ਮੈਂ ਵੀ ਮਰਦਾਨੇ ਨੂੰ ਬਾਣੀ ਕਹੀ
ਭੂਲ ਹੋਰ ਕਰੋ ਵਿਚਾਰਾ
ਕਿਉਂ ਭੁੱਲ ਗਿਆ ਮਰਦਾਨਿਆ ਹਿਰਦੇ ਚ ਵਿਚਾਰ ਕਰ ਮਾਨਸ ਦੇਹੀ ਹੈ ਗੁਰੂ ਨਾਨਕ ਦੇਵ ਜੀ ਸੰਗਤ ਦੁਰਲੱਭ ਹੈ ਨਹੀਂ ਮਿਲਣੀ ਮੁੜ ਕੇ
ਨਾਨਕ ਤਨ ਏਕੰਕਾਰਾ
ਇਹ ਪਤਾ ਕੌਣ ਹਨ ਗੁਰੂ ਨਾਨਕ ਦੇਵ ਜੀ ਨਿਰੰਕਾਰ ਦਾ ਰੂਪ ਹਨ
ਇਨਕੋ ਸੰਗਤ ਜਹਿਵੈ ਬੂ ਮੂਢਾ
ਜਿਹੜਾ ਇਹਨਾਂ ਦੀ ਸੰਗਤ ਛੱਡ ਦੇਵੇ ਉਹਦੇ ਵਰਗਾ ਮੂਰਖ ਕੋਈ ਨਹੀਂ
ਉਡੰਬ ਕੇ ਮੋਹ ਅਰੂਢਾ
ਕਿਉਂ ਪਰਿਵਾਰ ਦੇ ਮੋਹ ਵਿੱਚ ਸਥਿਤ ਹੋਇਆ ਹੋਇਆ ਫਸਿਆ ਹੋਇਆ ਅੱਜ ਸਤਿਗੁਰੂ ਜੀ ਦੀ ਸੰਗਤ ਦਾ ਤਿਆਗ ਕਰਦਾ
ਅੱਜ ਬਿਹਾ ਜਨ ਹਿਤ ਦੁੱਖ ਸਹੀ
ਇਹ ਦੇਖ ਲੈ ਤੂੰ ਸੋਨੇ ਦਾ ਵਪਾਰ ਛੱਡ ਕੇ ਕੰਚ ਦਾ ਵਪਾਰ ਕਰਦਾ
ਪਾਰਸ ਨਿਕਟ ਜਨ ਮਨਾ ਚਾਹੀ
ਕੋਲੇ ਪਾਰਸ ਹੋਵੇ ਉਸ ਨੂੰ ਤਿਆਗ ਕਰਕੇ ਕੋਈ ਬੱਟੀਆਂ ਚੱਕੀ ਜਾਵੇ ਉਹ ਠੀਕ ਨਹੀਂ
ਇਨਕੋ ਸੰਗ ਸੁਧਾ ਸਮ ਤਿਆਗ
ਗੁਰੂ ਨਾਨਕ ਦੇਵ ਦੀ ਸੰਗਤ ਅੰਮ੍ਰਿਤ ਰੂਪ ਹੈ ਜਿਹੜਾ ਪਰਿਵਾਰ ਹਰ ਵੇਲੇ ਦੁੱਖ ਜ਼ਹਿਰ ਵਰਗੇ ਦੁੱਖ ਕੌੜੇ ਝੱਲਣੇ ਪੈਂਦੇ ਹਨ ਪਰਿਵਾਰ ਦੀ ਸੰਗਤ ਕਰਕੇ ਉੱਥੇ ਤੂੰ ਉਹ ਕਰਦਾ ਸਤਿਗੁਰੂ ਦੀ ਅੰਮ੍ਰਿਤ ਰੂਪ ਸੰਗਤ ਨੂੰ ਤਿਆਗਦਾ
ਕਹੋ ਨਾ ਮਾਨਿਓ ਭਾਂਤ ਕਹੇ
ਹੇ ਗੁਰੂ ਅੰਗਦ ਦੇਵ ਜੀ ਭਾਈ ਬਾਲਾ ਜੀ ਕਹਿੰਦੇ ਮੈਂ ਬੜਾ ਸਮਝਾਇਆ ਮਰਦਾਨਾ ਮੰਨਿਆ ਨਹੀਂ
ਵਿਦਿਆ ਲਈ ਕਹਿ ਬੈਨ
ਬੇਨਤੀ ਕਰਕੇ ਸਤਿਗੁਰਾਂ ਤੋਂ ਵਿਦਿਆ ਹੋ ਗਿਆ ਮਰਦਾਨਾ
ਹਰਗਤ ਹੋਏ ਹਟ ਕਰ ਚਲਾ
ਬੜੀ ਖੁਸ਼ੀ ਧਾਰੀ ਕੇ ਹੁਣ ਮੈਂ ਘਰਦਿਆਂ ਨੂੰ ਮਿਲੂੰਗਾ ਜਾ ਕੇ
ਰਾਵਣ ਕੋ ਨਿਜ ਐਨ
ਆਪਣੇ ਘਰ ਨੂੰ ਆਉਣ ਵਾਸਤੇ ਨਨਕਾਣੇ ਸਾਹਿਬ
ਜਹਾਂ ਦਾਰਨ ਉਦਿਆਨਾ
ਬੜੀ ਭਾਰੀ ਰਾਹ ਵਿੱਚ ਉਜਾੜ ਸੀ
ਬੈਦ ਗਏ ਸ੍ਰੀ ਗੁਰ ਤੇ ਥਾਨਾ
ਸਤਿਗੁਰੂ ਅੰਤਰ ਜਾਮੀ ਸਤਸੰਗ ਜੀ ਫੇਰ ਨੀ ਕਿਸੇ ਪਾਸੇ ਗਏ ਜਿੱਥੋਂ ਮਰਦਾਨੇ ਨੇ ਵਿਦਿਆ ਲਈ ਨਾ ਵਾਪਸ ਮੁੜਨ ਵਾਸਤੇ ਉੱਥੇ ਹੀ ਚੌਂਕੜਾ ਮਾਰ ਕੇ ਬੈਠ ਗਏ
ਭਗਿਆ ਗਏ ਨੇ ਪ੍ਰਸਥਾਨੇ
ਇੱਕ ਕਦਮ ਵੀ ਅੱਗੇ ਨਹੀਂ ਚੱਲੇ
ਐਸੇ ਬਾਸਰ ਤਹਾਂ ਬਿਤਾਨੇ
ਸਾਰਾ ਦਿਨ ਭਾਈ ਬਾਲਾ ਜੀ ਕਹਿੰਦੇ ਮੈਂ ਵੀ ਕੋਲੇ ਬੈਠਾ ਰਿਹਾ ਇੱਕ ਦਿਨ ਬਤੀਤ ਕਰ ਦਿੱਤਾ
ਮਰਦਾਨਾ ਹਟ ਕਰ ਜਬ ਗਮਨਾ
ਮਰਦਾਨਾ ਜਦੋਂ ਸਾਡੇ ਪਾਸੋਂ ਵਿਛੜ ਕੇ ਪਿੱਛੇ ਮੁੜਿਆ
ਵਧਿਓ ਹੇਤ ਮਿਲਨੇ ਨਿਜ ਭਵਨਾ
ਆਪਣੇ ਘਰ ਦੇ ਫੁਰਨੇ ਕਰਦਾ ਕਿ ਕਦੋਂ ਜਾ ਕੇ ਘਰ ਮਿਲਾਂ
ਇੱਕ ਦਿਵਸ ਜਬ ਪੰਥ ਬਿਧਾਰਾ
ਇਹ 11-12 ਕੋਰ ਦੀ ਮਜਲ ਇਸਰੇ ਕੀਤੀ ਪਿੱਛੇ ਨੂੰ ਮੁੜ ਕੇ
ਦਿਨ ਬਾਅਦ ਚੱਲਣ ਪਿਆ ਤਿਆਰਾ
ਰਾਹ ਵਿੱਚ ਰਾਤ ਕੱਟ ਲਈ ਦੂਜੇ ਦਿਨ ਜਦੋਂ ਤਿਆਰ ਹੋਇਆ ਚੱਲਣ ਨੂੰ ਮਰਦਾਨਾ
ਰਾਖਿਓ ਤੋਂ ਏਕ ਮਗ ਮਾਹੀ
ਐਸਾ ਘਣਾ ਜੰਗਲ ਆਇਆ ਉੱਥੇ ਰਾਕਸ਼ ਰਹਿੰਦਾ ਸੀ
ਜਿੰਦਾ ਵੀ ਗਹਿਲੀਨ ਤਾਹੀ
ਉਸਨੇ ਗਰਦਨੋਂ ਫੜ ਕੇ ਖਾਲਸਾ ਜੀ ਉੱਥੇ ਹੀ ਬਹਾ ਲਿਆ ਕੌਣ ਸੀ ਉਹ ਕੌਡਾ ਰਾਕਸ਼ ਸੀ
ਨਿਜ ਸਥਾਨ ਗਹਿ ਕਰ ਸੁਗਬਨਾ
ਜਿੱਥੇ ਉਹਦਾ ਮਕਾਨ ਸੀ ਉੱਥੇ ਲੈ ਚੱਲਿਆ ਮਰਦਾਨੇ ਨੂੰ
ਬਿਨ ਸਤਿਗੁਰੂ ਛੁਟਾ ਬਹਿ ਕਬਨਾ
ਅੱਜ ਗੁਰੂ ਸਾਹਿਬ ਤੋਂ ਬਿਨਾ ਕੌਡੇ ਰਾਕਸ਼ ਤੋਂ ਕੌਣ ਛੁਡਾਵੇ ਮਰਦਾਨੇ ਨੂੰ
ਕਹਿ ਕਰ ਕੰਪ ਤਨ ਮਰਦਾਨਾ
ਮਰਦਾਨਾ ਦਾ ਸਰੀਰ ਕੰਬ ਰਿਹਾ ਬੜਾ ਭੈ ਧਾਰਿਆ ਇਸਨੇ
ਇਨ ਭਇਓ ਮੁਖ ਥੂਕ ਸੁਕਾਨਾ
ਸਤ ਸੰਗਤ ਜੀ ਮੂੰਹ ਵੀ ਸੁੱਕ ਗਿਆ ਹਰ ਵੇਲੇ ਘਬਰਾ ਗਿਆ
ਨਕੋ ਤਹਾਂ ਨਿਹਾਰਾ
ਇੱਧਰ ਉੱਧਰ ਦੇਖਦਾ ਮੈਨੂੰ ਕੋਈ ਛਡਾਉਣ ਵਾਲਾ ਨਹੀਂ
ਇਸ ਪੈ ਕਰਹਿ ਪੁਕਾਰ ਵਿਚਾਰਾ
ਗਰੀਬ ਅਧੀਨ ਹੋਇਆ ਰਾਕਸ਼ ਦੇ ਕਿਹਦੇ ਕੋਲੇ ਪੁਕਾਰ ਕਰੇ
ਧਾਰਨ ਚਾਹੇ ਕਾਨਨ ਗੰਭੀਰਾ
ਬੜਾ ਸੰਘਣਾ ਜੰਗਲ ਭਿਆਨਕ ਹੈ
ਜੀ ਧੀਰ ਵੈ ਗੋ ਭੈ ਪੀਰਾ
ਧੀਰਜ ਤਿਆਗ ਦਿੱਤੀ ਭੈ ਭੀਤ ਹੋ ਗਿਆ
ਜਾਣਿਓ ਜੀਵਨ ਅਬ ਨਹਿ ਮੇਰੋ
ਜਾਣ ਲਿਆ ਮਰਦਾਨੇ ਕਿ ਮੇਰੀ ਜ਼ਿੰਦਗੀ ਖਤਮ ਹੈ ਮੈਂ ਨਹੀਂ ਬਚਾਂਗਾ ਇਹਦੀ ਲਪੇਟ ਵਿੱਚੋਂ ਰਾਕਸ਼ ਦੀ ਵਿੱਚੋਂ
ਬਚਨ ਨਾ ਮਾਨਿਓ ਮਨ ਗੁਰ ਕੇਰੋ
ਫੇਰ ਲੱਗਾ ਪਛਤਾਉਂਦਾ ਇਹ ਮਨ ਗੁਰੂ ਨਾਨਕ ਦੇਵ ਜੀ ਦਾ ਬਚਨ ਨਾ ਮੰਨਿਆ ਮੈਂ,
ਯਦਪ ਕੀਨੋ ਹੈ ਅਪਰਾਧਾ,
ਪਰ ਫੇਰ ਵੀ ਭਾਵੇਂ ਜੀਵ ਗੁਨਾਹਗਾਰ ਹੈ ਸਦਾ ਹੀ, ਮੈਂ ਇਹ ਗਲਤੀ ਕੀਤੀ ਹੈ।
ਯਥਾਰਥ ਮੁਕੋ ਬਾਦਾ,
ਮੈਨੂੰ ਜ਼ਰੂਰ ਪੀੜਾ ਦੁੱਖ ਮਿਲਣਾ ਚਾਹੀਦਾ, ਸਤਿਗੁਰਾਂ ਦੇ ਬਚਨ ਨੀ ਮੰਨੇ ਮੈਂ।
ਤਦ ਕਿਰਪਾਲ ਬਿਰਦ ਤਿੰਨ ਕੇਰਾ,
ਪਰ ਫੇਰ ਵੀ ਮੈਨੂੰ ਆਸ ਹੈ, ਗੁਰੂ ਨਾਨਕ ਦੇਵ ਜੀ ਦਾ ਬਿਰਦ ਕਿਰਪਾਲੂ ਹੈ, ਉਹ ਕਰੋਪ ਨੀ
ਹੁੰਦੇ। ਸ਼੍ਰੀ ਗੁਰੂ ਸ਼੍ਰੀ ਪ੍ਰਭ ਮੇਰਾ,
ਇਹ ਰਾਜ ਤੋਂ ਛਡਾ ਕੇ ਮੇਰਾ ਭੈ ਕੱਟ ਦੇਣਗੇ ਗੁਰੂ ਨਾਨਕ ਦੇਵ ਜੀ।
ਅਸ ਵਿਚਾਰ ਕਰ ਧਰੋ ਰੁਧਾਨਿਆ ਧਿਆਨਾ,
ਇਉਂ ਵਿਚਾਰ ਕਰਕੇ ਖਾਲਸਾ ਜੀ ਰਾਕਸ਼ ਦੇ ਕੋਲੇ ਪਕੜਿਆ ਹੋਇਆ ਮਰਦਾਨਾ ਗੁਰੂ ਨਾਨਕ ਦੇਵ ਜੀ ਦਾ ਧਿਆਨ ਧਾਰ ਰਿਹਾ ਹੈ।
ਰਾਕਸ਼ ਤੇ ਕਰੋ ਮਚਾਨਾ,
ਬੇਨਤੀਆਂ ਕਰਦਾ ਮਹਾਰਾਜ ਰਾਕਸ਼ ਤੋਂ ਛਡਾਓ।
ਹੋਰ ਨਾ ਹੋਰਾਂ ਬਚਨ ਤੁਮਾਰਾ,
ਮੈਂ ਭੁੱਲ ਗਿਆ ਕੰਨਾਂ ਨੂੰ ਹੱਥ ਲਾਉਂਦਾ, ਮੁੜ ਕੇ ਤੁਹਾਡਾ ਬਚਨ ਨਹੀਂ ਮੋੜਾਂਗਾ।
ਦੀਨਬੰਧ ਪ੍ਰਭ ਅਭੈ ਦਤਾਰਾ,
ਆਪ ਦਾਤੇ ਹੋ ਮਹਾਰਾਜ, ਦੀਨਾਂ ਗਰੀਬਾਂ ਦੇ ਬੰਧਨਾਂ ਨੂੰ ਕੱਟਣ ਵਾਲੇ ਹੋ।
ਕ੍ਰਿਸ਼ਨ ਸ਼੍ਰੀ ਨਾਨਕ ਸੁਖਦਾਨੀ,
ਇੱਧਰ ਬੇਨਤੀਆਂ ਕਰ ਰਿਹਾ ਮਰਦਾਨਾ, ਉਧਰ ਸੁਖਾਂ ਦੇ ਦਾਤੇ ਗੁਰੂ ਨਾਨਕ ਦੇਵ ਜੀ ਬੈਠੇ
ਬੋਲੇ ਬਾਣੀ,
ਹੱਥ ਪੇ ਮਹਾਰਾਜ ਬੈਠੇ ਬੈਠੇ। ਭਾਈ ਬਾਲਾ ਜੀ ਕਹਿੰਦੇ, ਹੇ ਗੁਰੂ ਅੰਗਦ ਦੇਵ ਜੀ, ਜਦੋਂ ਗੁਰੂ ਨਾਨਕ ਦੇਵ ਜੀ ਹੱਸੇ, ਮੈਂ ਉਸ ਵੇਲੇ ਸਤਿਗੁਰਾਂ ਵੱਲ ਨੂੰ ਤੱਕਿਆ, ਮਹਾਰਾਜ ਮੈਨੂੰ ਲੱਗੇ ਕਹਿਣ।
ਰਾਕਸ਼ ਨਾ ਕਹਿਲੇ ਮਰਦਾਨਾ,
ਮਰਦਾਨਿਆ ਕੀ ਦੱਸੀਏ ਭਾਈ ਬਾਲੇ, ਮਰਦਾਨਾ ਤਾਂ ਰਾਹ ਵਿੱਚ ਰਾਕਸ਼ ਨੇ ਪਕੜ ਲਿਆ।
ਲੈ ਤੇਲ ਮੈਂ ਕਰਹੀ ਖਾਨਾ,
ਉਹ ਤਾਂ ਤੇਲ ਵਿੱਚ ਤਲ ਕੇ ਉਸ ਨੂੰ ਖਾਵੇਗਾ।
ਬੁਰਾ ਸੁਣ ਕਰ ਮੈਂ ਦੁਆ ਬੰਦ ਕਰ,
ਹੇ ਗੁਰੂ ਅੰਗਦ ਦੇਵ ਜੀ, ਮੈਂ ਸਤਿਗੁਰਾਂ ਕੋਲੋਂ ਇਹ ਬਚਨ ਸੁਣ ਕੇ ਜਦੋਂ ਹੀ ਦੋਨੋਂ ਹੱਥ ਜੋੜ ਕੇ ਬੇਨਤੀ ਕੀਤੀ। ਸਤਿਗੁਰਾਂ ਨੂੰ ਬਚਨ ਕਹੇ ਮੈਂ,
ਗੈਲ ਬੁਲਾਏ ਜੋ ਤੁਮ ਕਹਾ,
ਮਹਾਰਾਜ ਤੁਹਾਡਾ ਬਚਨ ਸੱਚ ਹੋਣਾ ਹੀ ਸੀ। ਹੇ ਮਰਦਾਨਿਆ, ਰਾਹ ਵਿੱਚ ਰਾਕਸ਼ ਬੁਲਾਵਾਂ ਬਹੁਤ ਹਨ, ਤੈਨੂੰ ਤੂੰ ਪਕੜਿਆ ਜਾਵੇਗਾ, ਇਹ ਤੁਸੀਂ ਉਸ ਨੂੰ ਸਮਝਾਇਆ ਸੀ, ਉਹ ਕਹੇ ਨੀ ਲੱਗਿਆ, ਤੁਹਾਡੇ ਬਚਨ ਸੱਚ ਹੋ ਗਏ।
ਚਾਹੀਏ ਤਾਹੇ,
ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ।
ਅਫਲ ਬਚਨ ਕਿਉਂ ਹੋਏ ਤੁਮਾਰਾ,
ਤੁਹਾਡੇ ਕਦੇ ਬਚਨ ਨਿਸਫਲ ਨਹੀਂ ਜਾ ਸਕਦੇ ਹੈ ਗੁਰੂ ਨਾਨਕ ਦੇਵ ਜੀ।
ਲੋਕ ਅਨਰਾਰਾ,
ਸਾਰਾ ਜਿਹੜੇ ਤਿੰਨ ਲੋਕ ਤੁਹਾਡੀ ਆਗਿਆ ਚ ਹਨ,
ਹਟਾਏ ਨਾ ਮਾਨੈ ਬੁੱਢਾ,
ਮੂਰਖ ਮਰਦਾਨਾ ਮੰਨਿਆ ਨਹੀਂ, ਤੁਸੀਂ ਬਥੇਰਾ ਰੋਕਿਆ।
ਕੁਟੰਬ ਕਿਉਂ ਕੇ ਮੋਹ ਅਰੂਢਾ,
ਆਪਦੇ ਪਰਿਵਾਰ ਦੇ ਮੋਹ ਵਿੱਚ ਫਸ ਗਿਆ।
ਸ੍ਰੀ ਗੁਰੂ ਬਚਨ ਬਖਾਨਾ,
ਸਤਿਗੁਰਾਂ ਨੇ ਉਸ ਵੇਲੇ ਭਾਈ ਬਾਲਾ ਜੀ ਕਹਿੰਦੇ ਮੈਨੂੰ ਬਚਨ ਕਹੇ,
ਕਰੇ ਛੁਟਾਨਾ,
ਚੱਲ ਭਾਈ ਬਾਲੇ ਫੇਰ ਵੀ ਸਾਡਾ ਸੇਵਕ ਹੈ, ਕੀਰਤਨ ਸੁਣਾਉਂਦਾ, ਚੱਲ ਛਡਾਈਏ ਚੱਲ ਕੇ।
ਕੋ ਸੰਗ ਲੈ ਕੀ ਲਾਜਾ,
ਅਸੀਂ ਨਾਲ ਲੈ ਕੇ ਆਏ ਨਨਕਾਣੇ ਸਾਹਿਬ ਤੋਂ, ਸਾਨੂੰ ਲਾਜ ਹੈ।
ਔਰ ਹਮਾਰੋ ਤੇ ਸੋਕਾ ਜਾ,
ਦੂਸਰਾ ਸਾਡਾ ਉਹਦੇ ਤਾਈਂ ਕੰਮ ਵੀ ਆ, ਰੋਜ਼ ਕੀਰਤਨ ਸੁਣਦੇ ਹਾਂ।
ਅਸ ਕਰ ਕਰ ਗਵਨੇ ਤਤਕਾਲਾ,
ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਦੇਵ ਜੀ, ਉਸ ਵੇਲੇ ਮੈਨੂੰ ਕਹਿ ਕੇ ਮੈਨੂੰ ਨਾਲ ਲੈ ਕੇ ਚੱਲ ਪੇ ਛੇਤੀ।
ਮੈਂ ਪੂਜੇ ਤੇ ਸਮਹਿ ਕਿਰਪਾਲਾ,
ਮੈਂ ਪੁੱਛਿਆ ਗੁਰੂ ਨਾਨਕ ਦੇਵ ਜੀ ਨੂੰ,
ਕਿਤਕ ਦੂਰ ਰਾਖੇ ਕੋ ਥਾਨਾ,
ਇਹ ਸੱਚੇ ਪਾਤਸ਼ਾਹ ਇਹ ਦੱਸੋ, ਜਿੱਥੇ ਰਾਕਸ਼ ਨੇ ਪਕੜਿਆ ਮਰਦਾਨੇ ਨੂੰ ਰਾਹ ਵਿੱਚ, ਇੱਥੋਂ ਕਿੰਨੀ ਦੂਰ ਹੈ?
ਮੱਖਣ ਜਹਿ ਗ੍ਰਹਿ ਗਹਿਓ ਮਰਦਾਨਾ,
ਜਿੱਥੇ ਉਹਨੇ ਖਾਣ ਵਾਸਤੇ ਮਰਦਾਨੇ ਨੂੰ ਪਕੜਿਆ ਹੈ।
ਹਮ ਪਹੁੰਚਣ ਤੇ ਪੂਰਬ ਸੋ,
ਆਪਾਂ ਤੋਂ ਪਹਿਲਣ ਤੋਂ ਪਹੁੰਚਣ ਤੋਂ ਪਹਿਲਾਂ ਹੀ ਨਾ ਖਾ ਜਾਵੇ ਕਿਤੇ,
ਆਏ ਜਾਏ ਜਹਿ ਬਿਲਮ ਨਾ ਕੋ,
ਉਹਨੂੰ ਤਾਂ ਦੇਰ ਨੀ ਰਾਕਸ਼ ਨੇ ਖਾ ਜਾਣਾ, ਕਿਤੇ ਦੇਰ ਨਾ ਲੱਗ ਜਾਵੇ।
ਦੂਰ ਬਹੁ ਨਿਕਟ ਪਰਮਾਨੂ ਪਰਮਾਨਾ ਹੋ,
ਮਹਾਰਾਜ ਕਹਿੰਦੇ ਭਾਈ ਬਾਲਾ ਜੀ, ਦੂਰ ਨੀ ਨੇੜੇ ਹੀ ਹੈ,
ਇਕਾਦਸ਼ ਪਰ ਪਹਿਚਾਨ ਹੋ,
ਪਛਾਣ ਲਾ ਭਾਈ ਬਾਲਾ ਜੀ। ਗੁਰੂ ਨਾਨਕ ਦੇਵ ਜੀ ਕਹਿੰਦੇ 11 ਕੋ ਆਏ ਤੋਂ,
ਅਸ ਕਰ ਮਮ ਕਰ ਸੋ ਕਰ ਕਹਿ
ਅਬਾ, ਐ ਕਹਿ ਕੇ ਗੁਰੂ ਨਾਨਕ ਦੇਵ ਜੀ ਨੇ ਮੇਰਾ ਬਾਂਹ ਪਕੜ ਲਈ।
ਜਿਨ ਮੈਂ ਆਬਦ ਬਹੁਤ ਹੈ ਬਾਂ,
ਇੱਥੇ ਆ ਕੇ ਖਾਲਸਾ ਜੀ, ਐਸੀਆਂ ਜਿਹੜੀਆਂ ਬਾਤਾਂ ਨੇ, ਅੱਜ ਕੱਲ ਦੇ ਜਿਹੜੇ ਕਲਯੁਗੀ ਜੀਵ ਹਨ, ਸ਼ਰਧਾ ਤੋਂ ਹੀ ਨੇ, ਉਹ ਕਹਿੰਦੇ ਜੀ ਐਵੇਂ ਹੀ ਆ ਗਏ 11 ਕੋ ਇੱਕ ਛਿਨ ਵਿੱਚ, ਅਸੀਂ ਨੀ ਇਹ ਗੱਲਾਂ ਨੂੰ ਮੰਨਦੇ। ਸੋ ਜਿਹੜੇ ਇਹੋ ਜਿਹੇ ਕਿੰਤੂ ਕਰਨ ਵਾਲੇ ਨੇ, ਉਹ ਕਨਿਸ਼ਟ ਅਧਿਕਾਰੀ ਹਨ। ਜਿਸ ਪ੍ਰਕਾਰ ਅੱਜ ਵਿਚਾਰਾਂ ਕਰ ਲਓ, ਕਹਿੰਦੇ ਮਹਾਰਾਜ ਤਾਂ ਬੱਕਰੇ ਵੱਢੇ ਨੇ, ਸਤਿਗੁਰਾਂ ਨੇ ਸਿਰ ਕਾਹਨੂੰ ਵੱਢੇ ਨੇ? ਇਉਂ ਨੀ ਪਤਾ ਗੁਰਬਾਣੀ ਕੀ ਕਹਿੰਦੀ ਹੈ, ਸਤਿਗੁਰ ਮੇਰਾ ਮਾਰ ਜਵਾਲ ਹੈ, ਸਤਿਗੁਰ ਮੇਰਾ ਨਿਤ ਪ੍ਰਤ ਪਾਲ ਹੈ, ਪ੍ਰਭ ਭਾਵੇ ਮੈਨੂੰ ਸਾਥ ਤੇ ਰੱਖ ਹੈ। ਜੇ ਪ੍ਰਭੂ ਨੂੰ ਭਾਵੇ ਆਪਾਂ ਨੂੰ ਬਿਨਾਂ ਸਵਾਸਾਂ ਤੋਂ ਵੀ ਰੱਖ ਸਕਦਾ ਹੈ, ਨਹੀਂ ਆਪਣੀ ਜ਼ਿੰਦਗੀ ਸਵਾਸਾਂ ਤੇ ਨਿਰਭਰ ਹੈ ਕਿ ਨਹੀਂ? ਇੱਕ ਨੀ ਦੋ ਨੀ ਬੜੇ ਭਾਰੀ ਪ੍ਰਮਾਣ ਹਨ, ਲੇਕਿਨ ਧਰਮ ਭਰੋਸੇ ਤੇ ਖੜਾ ਹੈ, ਸ਼ਰਧਾ ਭਾਵਨਾ ਤੇ ਖੜਾ ਹੈ। ਜੇ ਸ਼ਰਧਾ ਨਹੀਂ ਤਾਂ ਕੁਝ ਵੀ ਨਹੀਂ ਹੈ। ਅੱਜ ਆਪਾਂ ਘਰਾਂ ਨੂੰ ਉੱਠ ਕੇ ਜਾਵਾਂਗੇ, ਬਹੁਤ ਸਾਰੇ ਹੋਰ ਖਿਆਲਾਂ ਦੇ ਆਪਣੇ ਪਰਿਵਾਰ ਵਿੱਚ ਹਨ, ਉਹ ਕਹਿਣਗੇ ਕੀ ਲੈ ਕੇ ਆਇਆ ਉੱਥੋਂ, ਐਵੇਂ ਗੁਆ ਕੇ ਆਇਆ ਸਮਾਂ, ਐਂ ਕਹਿਣਗੇ। ਜੋ ਜਿਨ੍ਹਾਂ ਨੇ ਸਤਸੰਗ ਇੱਥੇ ਕੀਰਤਨ ਭਜਨ ਦਾ ਲਾਹਾ ਲਿਆ, ਕਹੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ, ਤੁਸੀਂ ਕੀ ਕਹੋਗੇ ਖਾਲਸਾ ਜੀ? ਰਾਜਾ ਸਵਾਂਖ ਹੋਇਆ, ਮਹਾਂਭਾਰਤ ਦਾ ਜੰਗ ਹੋਇਆ, ਵੱਡੇ ਵੱਡੇ ਸਟੇਟਾਂ ਦੇ ਰਾਜੇ ਦੇਖਣ ਆਏ, ਜਿਵੇਂ ਛਿੰਝ ਪੈਂਦੀ ਹੈ, ਬਹੁਤ ਸਾਰੇ ਲੋਕ ਦੇਖਣ ਜਾਂਦੇ ਨੇ, ਆਪਸ ਵਿੱਚ ਵੀ ਸ਼ਰਤਾਂ ਬੰਨ ਲੈਂਦੇ ਨੇ, ਕੋਈ ਕਿਸੇ ਭਲਵਾਨ ਦੇ ਪੱਖ ਚ ਆਉਂਦਾ, ਕੋਈ ਕਿਸੇ, ਬਈ ਜੇ ਮੇਰਾ ਭਲਵਾਨ ਜਿੱਤਿਆ ਤਾਂ ਆਹ ਮੈਂ ਤੇਰੇ ਕੋਲ ਨੂੰ, ਜੇ ਤੇਰਾ ਜਿੱਤਿਆ ਤੈਨੂੰ ਦੇਊਂ। ਉਸ ਵੇਲੇ ਸਵਾਂਕ ਰਾਜਾ ਆਇਆ, ਬੜਾ ਭਾਰੀ ਬਲੀ ਸੂਰਮਾ ਸੀ। ਕ੍ਰਿਸ਼ਨ ਪੁੱਛਦਾ, ਸਵਾਂਕ ਕਿਹਦੇ ਪੱਖ ਚ ਆਇਆ? ਕਹਿੰਦਾ ਜਿਹੜਾ ਹਾਰੂ ਉਹਦਾ ਪੱਖ ਕਰੂੰਗਾ। ਕਹਿੰਦੇ ਪੱਖ ਤਾਂ ਤੂੰ ਕਰੇਗਾ, ਕੋਈ ਮਦਦ ਵੀ ਕਰੇਗਾ, ਪੱਖੀ ਹੋਈ ਹੈ। ਕਹਿੰਦਾ ਮਦਦ ਵੀ ਕਰੂੰਗਾ। ਕਹਿੰਦੇ ਕੀ ਬਲ ਹੈ ਤੇਰੇ ਵਿੱਚ? ਕਹਿੰਦਾ ਮੇਰੇ ਵਿੱਚ ਮੈਂ ਧਨਖ ਵਿਦਿਆ ਚ ਨਿਪੁੰਨ ਹਾਂ। ਕਹਿੰਦੇ ਕਿੰਨਾ ਕੁ ਨਿਪੁੰਨ ਹੈ ਤੂੰ? ਕਹਿੰਦਾ ਜੇ ਮੈਂ ਇੱਕ ਤੀਰ ਮਾਰਦਿਆਂ ਭਗਵਾਨ ਜੀ ਆਹ ਬਿਰਛ ਦੇ ਸਾਰੇ ਪੱਤਰੇ ਇੱਕ ਤੀਰ ਨਾਲ ਬਿੰਨ ਦੂੰ। ਕ੍ਰਿਸ਼ਨ ਕਹਿੰਦਾ ਬਿੰਨ ਕੇ ਦਿਖਾ ਤਾਂ। ਛੇਤੀ ਦੇਣੇ ਇੱਕ ਬਿਰਛ ਦਾ ਪੱਤਾ ਪੈਰ ਥੱਲੇ ਦੇ ਲਿਆ ਕ੍ਰਿਸ਼ਨ ਨੇ, ਐਸੀ ਉਹਦੀ ਪ੍ਰੈਕਟਿਸ ਸੀ। ਸਵਾਂਕ ਰਾਜੇ ਨੇ ਮਾਰਿਆ ਤੀਰ, ਇੰਨਾ ਘੁੰਮਿਆ ਇੱਧਰ ਉੱਧਰ, ਸਾਰੇ ਪੱਤੇ ਬਿੰਨ ਕੇ ਰੱਖਦੇ, ਕ੍ਰਿਸ਼ਨ ਦੇ ਸਤਸੰਗੀ ਪੈਰ ਵੀ ਵਿੱਚੇ ਬਿੰਨੇ ਆ ਗਿਆ। ਹੈਰਾਨ ਹੋ ਗਿਆ ਭਗਵਾਨ ਵੀ ਇਹੋ ਜਿਹਾ ਸੂਰਮਾ, ਮੈਂ ਜਿੱਤ ਕਰਾਉਣੀ ਆ ਪਾਂਡਵਾਂ ਦੀ, ਇਹ ਕਹਿੰਦਾ ਜਿਹੜਾ ਹਾਰੂ ਉਹਦੇ ਪੱਖ ਚ ਹੋਊ, ਇਹ ਤਾਂ ਵਿਘਨ ਪਾਊਗਾ। ਭਗਵਾਨ ਕਹਿਣ ਲੱਗੇ, ਹੇ ਸਵਾਂਕ, ਸੂਰਮਾ ਜਿੱਥੇ ਹੈ ਉੱਥੇ ਦਾਨ ਵੀ ਕਰ ਸਕਦਾ? ਕਹਿੰਦਾ ਹਾਂ। ਕਿਉਂ? ਦਾਨ ਆਪਣੀ ਇੱਛਾ ਅਨੁਸਾਰ ਕਰੀਦਾ। ਕਹਿੰਦੇ ਕਿੱਥੇ ਤੱਕ ਦਾਨ ਕਰ ਸਕਦਾ? ਕਹਿੰਦੇ ਸਿਰ ਤੱਕ ਦਾਨ ਕਰ ਸਕਦਾ। ਜੇ ਕੋਈ ਜਾਚਕ ਬਣ ਕੇ ਸਿਰ ਮੰਗੇ ਨਾ ਮੇਰਾ, ਮੈਂ ਉਹ ਵੀ ਦੇ ਸਕਦਾ। ਕਹਿੰਦੇ ਚੰਗਾ। ਭਗਵਾਨ ਕਹਿੰਦੇ ਮੈਂ ਜਾਚਕੀ ਹੈ, ਕਿਰਪਾ ਕਰ ਮੈਨੂੰ ਸਿਰ ਦੇ ਦੇ। ਸਵਾਂਕ ਨੇ ਸੋਚਿਆ ਵੀ ਜਿਹੜਾ ਪਰਮੇਸ਼ੁਰ ਕਦੇ ਮੰਗਤਾ ਨਹੀਂ ਬਣਿਆ, ਅੱਜ ਉਹ ਮੇਰੇ ਕੋਲ ਸਿਰ ਮੰਗਦਾ। ਸਮਾਂ ਸਭ ਨੂੰ ਛੱਡ ਜਾਂਦਾ, ਇਹ ਨਿੱਤ ਨਿੱਤ ਨਹੀਂ ਆਉਣਾ। ਜਿਹੜਾ ਸਾਰਿਆਂ ਨੂੰ ਦਾਨ ਦਿੰਦਾ ਉਹ ਅੱਜ ਮੇਰੇ ਦਰ ਤੇ ਮੈਨੂੰ ਮੇਰੇ ਸਾਹਮਣੇ ਮੰਗਤਾ, ਜਦੇ ਹੀ ਕਹਿੰਦਾ ਹਾਜ਼ਰ ਹੈ। ਪਰ ਇਹ ਮੇਰਾ ਪਰਨਾ, ਮੈਂ ਜੰਗ ਦੇਖਣ ਆਇਆ, ਜਦੋਂ ਜੰਗ ਦੇਖ ਲੂੰਗਾ, ਫਤਿਹ ਹੋਜੂ ਕਿਸੇ ਪਾਸੇ, ਫਿਰ ਮੈਂ ਸਿਰ ਦੇ ਦਿਆਂਗਾ। ਕ੍ਰਿਸ਼ਨ ਨੇ ਸੋਚਿਆ ਫਿਰ ਤਾਂ ਉਹੀ ਬਾਤ ਰਹੇਗੀ, ਇਹਨੇ ਹਾਰਨ ਵਾਲੇ ਦੀ ਉਹ ਮਦਦ ਕਰਨੀ ਹੈ। ਕਹਿੰਦੇ ਚੰਗਾ, ਤੂੰ ਜੰਗ ਵੀ ਦੇਖੇਗਾ ਪਰ ਸਿਰ ਦਾ ਦਾਨ ਜ਼ਰੂਰ ਪਹਿਲਾਂ ਕਰ ਦੇ, ਉਨ੍ਹਾਂ ਚਿਰ ਤੇਰੀ ਰੂਹ ਕਿਤੇ ਜਾਵੇਗੀ ਨਹੀਂ, ਜੰਗ ਦੇਖੇਗਾ। ਇਹਨੇ ਸਿਰ ਦਾਨ ਦੇ ਦਿੱਤਾ। ਕ੍ਰਿਸ਼ਨ ਨੇ ਸੁਦਰਸ਼ਨ ਚੱਕਰ ਨਾਲ ਲਾ ਕੇ ਬੰਝ ਦੇ ਉੱਤੇ ਟੰਗ ਦਿੱਤਾ ਸਿਰ। ਜਦੋਂ ਸਤਸੰਗੀ ਕੈਰਵਾਂ ਦੀ ਹਾਰ ਹੋਵੇ, ਇਹ ਲਲਕਾਰਾ ਮਾਰੇ ਉਸੇ ਤਰ੍ਹਾਂ ਇਹਦੀ ਜਾਨ ਰਹੀ ਸਿਰ ਦੇ ਅੰਦਰ। ਜਦੋਂ ਮਾਰੇ ਲਲਕਾਰਾ ਵੀ ਕਿਉਂ ਹਾਰ ਖਾਂਦੇ ਹੋ, ਬੰਝ ਨੂੰ ਥੱਲੇ ਝੁਕਾ ਕੇ ਰੱਖ ਦੇਵੇ ਖਾਲਸਾ ਜੀ। ਜੇ ਕ੍ਰਿਸ਼ਨ ਭਗਵਾਨ ਵਿਸ਼ਨੂੰ ਦਾ ਅਵਤਾਰ ਹੈ, ਜੇ ਉਹ ਖਾਲਸਾ ਜੀ ਰਾਜਿਆਂ ਨੂੰ ਐ ਜੀਵਨ ਕਲਾ ਦੇ ਸਕਦਾ ਹੈ, ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਐਸੇ ਸਮਰੱਥ ਸਰੂਪ ਹਨ ਕਿ ਪੰਜ ਪਿਆਰਿਆਂ ਨੂੰ ਸੁਰਜੀਤ ਨਹੀਂ ਕਰ ਸਕਦੇ। ਇਸ ਕਰਕੇ ਸ਼ਰਧਾ ਭਾਵਨਾ ਤੇ ਧਰਮ ਖੜਾ ਹੈ, ਦਲੀਲਬਾਜ਼ੀ ਤੇ ਨਹੀਂ ਹੈ। ਖਾਲਸਾ ਜੀ ਰੋਜ਼ ਕੀਰਤਨ ਸੁਣਨਾ, ਕਥਾ ਸੁਣਨੀ, ਗੁਰਮੁਖਾਂ ਦੀ ਸੰਗਤ ਕਰਨੀ, ਇਹਦੇ ਨਾਲ ਸ਼ਰਧਾ ਵੱਧਦੀ ਹੈ। ਸ਼ਰਧਾ ਬਾਨੰਗ ਲੱਭਤੇ ਗਿਆਨ, ਜਿਹਦੇ ਅੰਦਰ ਸ਼ਰਧਾ ਉਹਨੂੰ ਗਿਆਨ ਲੱਭ ਜਾਵੇਗਾ, ਨਹੀਂ ਤਾਂ ਖਾਲੀ ਪੱਲੇ ਝਾੜ ਕੇ ਤੁਰੇ ਜਾਵਾਂਗੇ। ਸੋ ਪ੍ਰੇਮੀਓ, ਆਪ ਇੱਕ ਛਿੰਨ ਦੇ ਵਿੱਚ ਹੀ ਜਿੱਥੇ ਮਰਦਾਨਾ ਪਕੜਿਆ ਹੋਇਆ ਸੀ ਉੱਥੇ ਪਹੁੰਚ ਗਏ ਗੁਰੂ ਨਾਨਕ ਦੇਵ ਜੀ ਬਾਲੇ ਨੂੰ ਲੈ ਕੇ।
ਕਾਨਨ ਦੀਰਘ ਦਾਰਨ ਭਾਰੀ,
ਬੜਾ ਭਿਆਨਕ ਸੰਘਣਾ ਜੰਗਲ ਸੀ।
ਰਾਖਸ਼ ਕੋ ਘਰ ਤਾਂ ਮਝਾਰੀ,
ਉੱਥੇ ਜੰਗਲ ਦੇ ਵਿੱਚ ਸਤਸੰਗ ਜੀ ਰਾਖਸ਼ ਦਾ ਘਰ ਸੀ। ਕੌਣ ਸੀ ਆਦਮਕ ਹੋਰ ਸੀ ਸਤਸੰਗ ਜੀ? ਇਹ ਭੀਲ ਇੱਕ ਜੰਗਲੀ ਕੌਮ ਹੈ ਆਪਣੇ ਦੇਸ਼ ਵਿੱਚ, ਦੱਖਣ ਚ ਜਾਈਏ। ਇਸ ਤਰ੍ਹਾਂ ਇੱਕ ਨਿਸ਼ਾਦ ਕੌਮ ਹੈ ਖਾਲਸਾ ਜੀ, ਰਾਜੇ ਬੇਣੂ ਤੋਂ ਚੱਲੀ ਹੋਈ, ਜਿਹੜਾ ਬੜਾ ਭਾਰੀ ਪਾਪੀ ਸੀ, ਜਿਸ ਨੇ ਸਤਯੁਗ ਦੇ ਅੰਦਰ ਵੀ ਬੜਾ ਭਾਰੀ ਪਾਪ ਕੀਤਾ, ਦੇਵਜਾਨੀ ਲੜਕੀ ਦਾ ਸਤ ਤੋੜਿਆ। ਸਤਯੁਗ ਦੇ ਅੰਦਰ ਹਜ਼ਾਰ ਸਾਲ ਤੱਤੇ ਰੇਤੇ ਦੀ ਵਰਖਾ ਹੋਈ। ਉਹ ਜਿਹੜਾ ਸਤਸੰਗ ਜੀ ਕਲਯੁਗ ਦੇ ਤੁਰਨ ਸਮਾਂ ਲੰਘਿਆ, ਉਹ ਕਲਯੁਗ ਦੇ ਆਰੰਭ ਵਿੱਚ ਲਾ ਦਿੱਤਾ, ਜਿਹੜਾ ਸਤਯੁਗ ਵਿੱਚ ਕਲਯੁਗ ਦੇ ਤੁਰਨ ਤੁਰਨ ਗਿਆ। ਤਾਂ ਆਪਾਂ ਕਹਿੰਦੇ ਹਾਂ ਸਤਿਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰ ਕੇ ਕਲਯੁਗ ਸਤਯੁਗ ਵਰਤਾਇਆ ਹੈ। ਉਹ ਹਜ਼ਾਰ ਸਾਲ ਦਾ ਜਿਹੜਾ ਸਮਾਂ ਸੀ ਕਲਯੁਗ ਦੇ ਸਮਾਨ ਲੰਘਿਆ ਸਤਯੁਗ ਦਾ, ਉਹ ਟੁਕੜਾ ਖਾਲਸਾ ਜੀ ਇਹ ਕਲਯੁਗ ਦੇ ਆਰੰਭ ਚ ਲਾਇਆ, ਜਦੋਂ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ ਹੈ। ਇਹ ਜਿਤਨਾ ਕੁ ਚਿਰ ਸਮਾਂ ਹੈ ਉਹਨਾਂ ਚਿਰ ਕਲਯੁਗ ਵੀ ਸਤਯੁਗ ਹੀ ਵਰਤ ਰਿਹਾ ਹੈ। ਥਾਂ ਥਾਂ ਤੇ ਧਰਮ ਦੀ ਕਿਰਤ ਕਰਕੇ ਗੁਰਸਿੱਖਾਂ ਦੇ ਲੰਗਰ ਲਾਏ ਹੋਏ ਹਨ, ਹਰ ਵੇਲੇ ਵਾਹਿਗੁਰੂ ਦਾ ਚਿੰਤਨ ਹੋ ਰਿਹਾ। ਇੱਥੇ ਰਾਜਵਾਰਤਾ ਨਹੀਂ, ਦੇਸ਼ ਵਾਰਤਾ ਨਹੀਂ, ਨਿਰੋਲ ਕਿਸੇ ਦੇਵੀ ਦੇਵਤੇ ਦੀ ਉਸਤਤ ਨਹੀਂ, ਕਿਸੇ ਦੀ ਨਿੰਦਿਆ ਵੀ ਨਹੀਂ, ਕਿਸੇ ਦਾ ਬੁਰਾ ਨਹੀਂ ਚਿਤਵਿਆ ਜਾਂਦਾ। ਨਿੰਦਿਆ ਈਰਖਾ ਵਕੀਲੀ ਆਸ਼ਾ ਤ੍ਰਿਸ਼ਨਾ ਨੂੰ ਕੱਢ ਕੇ ਬਾਹਰ ਸਿੱਟਿਆ ਹੋਇਆ, ਇਹੀ ਜੀ ਗੁਰੂ ਨਾਨਕ ਦੇਵ ਜੀ ਦੀ ਗੁਣਾਂ ਵਾਲੀ ਸੰਗਤ ਹੈ ਭਾਈ, ਜਿੱਥੇ ਆਪਾਂ ਬੈਠੇ ਹਾਂ। ਇਹ ਪ੍ਰਤਾਪ ਸ਼ਬਦ ਦਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦਾ ਹੈ, ਆਪ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਤਾਪ ਹੈ। ਕੀ ਕਿਹਾ, ਆ ਸੰਗਤ ਦੀ ਮਹਿਮਾ ਕਰਦਿਆਂ ਹੋਇਆਂ, ਇਨਹੀਂ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੋ ਗਰੀਬ ਕਰੋ ਰੰਗ ਭਰੇ। ਐ ਸੰਗਤ ਦੀ ਉਪਮਾ ਮਹਾਰਾ ਕਰਮਜੀਤਰ ਪਾਤਸ਼ਾਹ ਕਹਿੰਦੇ, ਮੇਰੇ ਵਰਗੇ ਅਨੇਕਾਂ ਗਰੀਬ ਹਨ, ਆ ਖਾਲਸੇ ਦੀ ਕਿਰਪਾ ਕਰਕੇ ਅਸੀਂ ਭਾਈ ਸਜ ਰਹੇ ਹਾਂ। ਸੋ ਖਾਲਸਾ ਜੀ, ਜੇ ਗੁਰੂ ਦੇ ਹਿਰਦੇ ਚ ਆ ਸੰਗਤ ਬਾਰੇ ਏਡਾ ਵੱਡਾ ਸਤਿਕਾਰ ਹੈ, ਆਪਾਂ ਨੂੰ ਕਿੰਨੀ ਕੁ ਸੰਗਤ ਦੇ ਉੱਤੇ ਭਾਵਨਾ ਧਾਰਨੀ ਚਾਹੀਦੀ ਹੈ। ਕੱਲਾ ਕੱਲਾ ਵਿਅਕਤੀ ਨੀ ਦੇਖਣਾ, ਆ ਮੇਰਾ ਵੈਰੀ, ਆ ਮੇਰਾ ਧਮਕੜਾ, ਇਹ ਸਾਰੀ ਸੰਗਤ ਭਾਈ ਗੁਰੂ ਨਾਨਕ ਰੂਪ ਹੈ। ਸੋ ਪ੍ਰੇਮੀਓ, ਐਸੀ ਸੰਗਤ ਦੇ ਵਿੱਚ ਹੀ ਗੁਰਬਾਣੀ ਦੇ ਆਸਰੇ ਉਹ ਆਨੰਦ ਮਾਣੀ ਦਾ ਹੈ ਜਿਹੜਾ ਕਿਸੇ ਕੀਮਤ ਤੇ ਕਿਤੇ ਵੀ ਨਹੀਂ ਪ੍ਰਾਪਤ ਹੁੰਦਾ। ਅੱਗੇ ਸੁਣੋ ਕਥਾ।
ਮਰਦਾਨੇ ਕੋ ਦੇਖ ਕਰ,
ਮਰਦਾਨੇ ਨੂੰ ਜਦੋਂ ਦੇਖਿਆ ਸਾਹਮਣੇ,
ਸਤਿਗੁਰਾਂ ਅਲਾਏ,
ਸਤਿਗੁਰਾਂ ਨੇ ਸਤਸੰਗ ਜੀ ਹੱਸ ਕੇ ਬਾਣੀ ਕਹੀ,
ਕਿਉਂ ਬੈਠੇ ਘਰ ਜਾਤ ਨਹਿ,
ਮਰਦਾਨੇ ਗਿਆ ਨੀ ਘਰ ਨੂੰ, ਇੱਥੇ ਕਿਉਂ ਬੈਠਾ?
ਨਿਜ ਦਿਓ ਵਧਾਏ,
ਹੁਣ ਦੱਸ ਦੇ ਕਿਵੇਂ ਬੈਠਾ, ਤੇਰੀ ਕੀ ਹਾਲਤ ਹੈ?
ਸੁਣ ਲੱਜਤ ਹੋਇਓ ਮਰਦਾਨਾ,
ਮਰਦਾਨਾ ਸ਼ਰਮਿੰਦਾ ਹੋਇਆ, ਅੰਦਰੋਂ ਖੁਸ਼ ਵੀ ਆ ਵੀ ਹੁਣ ਮੈਂ ਬਚਾ ਹੋ ਜੂ ਮੇਰਾ, ਹੁਣ ਸ਼ਰਮਿੰਦਾ ਨਿਮੀ ਪਾਈ ਬੈਠਾ। ਬੋਲਦਾ ਕੁਛ ਨੀ, ਨੀਵੀਂ ਗਰਦਨ ਕੀਤੀ ਹੋਈ ਹੈ, ਪਰ ਹਿਰਦੇ ਜੰਦਰੋ ਖੁਸ਼ ਬਹੁਤ ਹੈ। ਕਹਿੰਦਾ ਮੈਂ ਮਰ ਜਾਣਾ ਸੀ, ਮੇਰਾ ਤਾਂ ਨਵਾਂ ਜਨਮ ਹੋਇਆ ਅੱਜ।
ਬੋਲੇ ਦੀਨ ਦਿਆਲਾ,
ਉਸ ਵੇਲੇ ਭਾਈ ਬਾਲਾ ਜੀ ਕਹਿੰਦੇ, ਹੇ ਗੁਰੂ ਅੰਗਦ ਦੇਵ ਜੀ, ਸਤਿਗੁਰੂ ਜੀ ਗਰੀਬਾਂ ਤੇ ਦਿਆਲਤਾ ਕਰਨ ਵਾਲੇ ਮੇਰੇ ਪ੍ਰਤੀ ਬੋਲੇ,
ਜੋ ਕਰਹਾ ਤਪਤ ਵਿਸਾਲਾ,
ਮੈਨੂੰ ਕਹਿਣ ਲੱਗੇ, ਹੇ ਭਾਈ ਵਾਲੇ, ਆ ਜਿਹੜਾ ਤੇਲ ਦਾ ਕੜਾਹਾ ਤਪ ਰਿਹਾ ਬੜਾ ਭਾਰੀ,
ਇਸ ਮੈਂ ਮਰਦਾਨੇ ਕੋ ਪਾਵ ਹੈ,
ਇਹ ਰਾਖਸ਼ ਨੇ ਮਰਦਾਨੇ ਨੂੰ ਇਹਦੇ ਵਿੱਚ ਪਾ ਦੇਣਾ,
ਤੇਲ ਵਿਖੇ ਫੁਨਕਾ,
ਤਲ ਕੇ ਤੇਲ ਵਿੱਚ ਖਾਊਗਾ ਮਰਦਾਨੇ ਨੂੰ,
ਰਹਿ ਨਾ ਦੇ ਬਖਾਈ ਦਿਖਾਈ,
ਆਪਾਂ ਲੁਕੇ ਰਹੀਏ, ਰਾਖਸ਼ ਨੂੰ ਦਿਖਾਈ ਨਾ ਦੇਈਏ। ਗੁਰੂ ਨਾਨਕ ਦੇਵ ਜੀ ਕਹਿੰਦੇ,
ਸੁਣਕਰ ਮੈਂ ਪੁਨ ਗ੍ਰਹਿ ਅਲਾਈ,
ਭਾਈ ਬਾਲਾ ਜੀ ਕਹਿੰਦੇ, ਹੇ ਗੁਰੂ ਅੰਗਦ ਦੇਵ ਜੀ, ਉਸ ਵੇਲੇ ਜਦੋਂ ਮਹਾਰਾਜ ਨੇ ਬਚਨ ਕਹੇ, ਮੈਂ ਹੱਥ ਜੋੜ ਕੇ ਬੇਨਤੀ ਕੀਤੀ ਗੁਰੂ ਨਾਨਕ ਦੇਵ ਜੀ ਨੂੰ,
ਮੈਂ ਆਏ ਜੈਸੇ ਤੁਮ ਆਏ,
ਮਰ ਜੇ ਤਲ ਕੇ ਹੀ ਖਾ ਗਿਆ, ਫਿਰ ਜਿਹੇ ਜੇ ਆਪਾਂ ਆਏ ਜਿਹੇ ਜੇ ਨਾ ਆਏ, ਇਹਦੀ ਰੱਖਿਆ ਕਰੋ,
ਰਾਖੀ ਤਲ ਲੇਵੇ ਖਾਏ,
ਜੇ ਰਾਖਸ਼ ਨੇ ਮਰਦਾਨੇ ਦੇ ਸਰੀਰ ਨੂੰ ਤਲ ਕੇ ਖਾ ਹੀ ਲਿਆ,
ਦੋਰਾ ਸੋਭਿਤ ਪੂਰਬ ਕੀਜੀਏ,
ਪਹਿਲਾਂ ਮਹਾਰਾਜ ਇਹਦੇ ਬਚਾਅ ਦੀ ਯੁਕਤੀ ਸੋਚੋ, ਫੇਰ ਹੋਰ ਬਾਤਾਂ
ਕਰਿਓ
ਜਿਹੜੀ ਜੋਗਤੀ ਨਾ ਮਰਦਾਨਾ ਰਾਖਸ਼ ਤੋਂ ਛੁੱਟ ਜਾਵੇ
ਆਪਣੋ ਜਾਣੀਏ
ਇਹਨੂੰ ਆਪਣਾ ਦਾਸ ਸਮਝੋ ਮਹਾਰਾਜ ਦੇਰ ਨਾ ਲਾਓ
ਨਾ
ਹੋਰ ਨਾ ਕਿਤੇ ਵਿਚਾਰਾ ਤਲਿਆ ਜਾਵੇ ਕੜਾਹੇ ਵਿੱਚ
ਸ੍ਰੀ ਗੁਰੂ ਦੇਖ ਤਮਾਸ਼ਾ
ਮਹਾਰਾਜ ਕਹਿੰਦੇ ਭਾਈ ਵਾਲੇ ਤੂੰ ਚਿੰਤਾ ਨਾ ਕਰ ਦੇਖ ਕਰਤਾਰ ਦਾ ਤਮਾਸ਼ਾ
ਜੋ ਕਰਤਾਰ ਦਿਖਾਏ ਬਿਲਾਸਾ
ਇਹ ਕਰਤਾਰ ਪਰਮੇਸ਼ਰ ਦੇ ਹੀ ਕੌਤਕ ਹਨ ਦੇਖ
ਰਾਖਸ਼ ਕੋ ਦੇਹ ਦਿਖਾਈ
ਆਪਾਂ ਰਾਖਸ਼ ਨੂੰ ਦਿਸਣਾ ਨੀ ਹਲੇ
ਮਰਦਾਨਾ ਦੇਖੇ ਗੁਰੂ ਤਾਈ
ਮਰਦਾਨੇ ਨੂੰ ਦਿਸ ਰਹੇ ਨੇ ਮਹਾਰਾਜ ਰਾਖਸ਼ ਨੂੰ ਨੀ ਦਿਸ ਰਹੇ
ਜੋ ਤੇਲ ਜਾਵੇ ਅਗਨ ਸਮਾਨਾ
ਜਦੋਂ ਅੱਗ ਦੇ ਤੁਲ ਤੇਲ ਤਪ ਗਿਆ
ਗਹਿਲੀ ਨੂੰ ਮਰਦਾਨਾ
ਰਾਖਸ਼ ਨੇ ਪਕੜ ਲਿਆ ਮਰਦਾਨੇ ਨੂੰ
ਬਲ ਕੇ ਸੰਗ ਤੇਲ ਡਰਾ
ਪਾ ਕੇ ਦੋਨਾਂ ਲੱਤਾਂ ਦੇ ਵਿਚਾਲੇ ਸੱਤ ਸਨੀ ਬਾਂਹ ਉੜਦ ਕੇ ਲੱਗਾ ਸਿੱਟਣ ਤੇਲ ਦੇ ਵਿੱਚ
ਸ੍ਰੀ ਗੁਰੂ ਨਾਮ ਉਚਾਰਾ
ਜਦੋਂ ਚੱਕ ਕੇ ਖਾਲਸਾ ਜੀ ਲੱਗਾ ਸਿੱਟਣ ਜਦੋਂ ਇੱਕ ਘਿਆਇਆ ਭਾਈ ਮਰਦਾਨਾ ਤਾਂ ਨਾਲੇ ਕਿਹਾ ਬਖਸ਼ ਦੋ ਗੁਰੂ ਨਾਨਕ ਦੇਵ ਜੀ ਬਚਾ ਲੋ ਮੈਨੂੰ
ਬਿਰਦ ਸੰਭਾਲੋ
ਰੱਖਿਆ ਕਰੋ ਰੱਖਿਆ ਕਰੋ ਆਪਣਾ ਪਰਨ ਸੰਭਾਲੋ ਸੇਵਕਾਂ ਨੂੰ ਮਾਰਾ ਤਾਂ ਤੀ ਆਚ ਨੀ ਤੁਸੀਂ ਤਾਂ ਲੱਗਣ ਦਿੰਦੇ
ਪਾਏ ਪਾਏ ਮੁਝ ਜਰਤ ਉਭਾਰੋ
ਮੈਂ ਤੁਹਾਡੀ ਸ਼ਰਨ ਹਾਂ ਮੈਨੂੰ ਜਲਦੇ ਨੂੰ ਬਚਾ ਲੋ
ਗੁਨਾਹ ਗੁਨਨ ਕੋ ਅਬਨਹਿ ਕਾਲਾ
ਹੁਣ ਮੇਰੇ ਗੁਨਾਹ ਨਾ ਚੇਤੇ ਰੱਖਿਓ ਹੁਣ ਨੀ ਸਮਾਂ ਮੇਰੇ ਔਗਣ ਚੇਤੇ ਕਰਨ ਦਾ ਮਗਰੋਂ ਚੇਤੇ ਕਰ ਲਿਓ ਮੇਰੇ ਗੁਨਾਹ
ਕੋ ਇਹ ਸਮਾਂ ਕਿਰਪਾਲਾ
ਇਸ ਵੇਲੇ ਮੇਰੀ ਰੱਖਿਆ ਦਾ ਸਮਾਂ ਹੈ ਮਹਾਰਾਜ ਬਚਾਓ
ਤੇਲ ਭਿਓ ਸੀਤਲ ਤਬਾ
ਜੀ ਆਖੋ ਵਾਹਿਗੁਰੂ ਇਹ ਅੰਮ੍ਰਿਤ ਭਰੀ ਦ੍ਰਿਸ਼ਟੀ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੀ ਮਰਦਾਨਾ ਜਿਸ ਵੇਲੇ ਸਿੱਟਿਆ ਤੇਲ ਵਿੱਚ ਤੇਲ ਸਾਰਾ ਹੀ ਠੰਡਾ ਹੋ ਗਿਆ ਅੱਗ ਦੀ ਸ਼ਕਤੀ ਚੱਕੀ ਗਈ
ਦੇਹ ਪਰਸ ਕਰ ਸੋਏ
ਮਰਦਾਨੇ ਦੀ ਦੇਹ ਸੀ ਕਿ ਬਰਫ਼ ਦਾ ਡਲਾ ਸੀ ਸਾਰਾ ਸਤਸੰਗ ਜੀ ਤੇਲ ਠੰਡਾ ਹੋ ਗਿਆ
ਭਾਵਕ ਤੇਜ ਨਾ ਸ਼ੋਹੇ ਸਕਾ
ਅਗਨੀ ਦਾ ਤੇਜ ਸ਼ੋਹ ਨੀ ਸਕਿਆ
ਮ੍ਰਿਤ ਕੋ ਤੋਏ
ਜਿਵੇਂ ਠੰਡੇ ਪਾਣੀ ਦੇ ਅੱਗ ਨੇੜੇ ਨੀ ਜਾ ਸਕਦੀ
ਨਿਜ ਸਰੂਪ ਗੁਰ ਤਬਹਿ ਦਿਖਾਇਆ
ਜਿਸ ਵੇਲੇ ਕੜਾਹਾ ਠੰਡਾ ਹੋ ਗਿਆ ਖਾਲਸਾ ਜੀ ਫੇਰ ਸਤਿਗੁਰਾਂ ਨੇ ਦਰਸ਼ਨ ਦਿੱਤੇ ਸਾਹਮਣੇ ਰਿਕਾਰਡੇ ਰਾਖਸ਼ ਨੂੰ
ਦੇਖਦ ਰਾਖਸ਼ ਬਾਤ ਅਲਾਇਆ
ਰਾਖਸ਼ ਨੇ ਦੇਖ ਕੇ ਬਚਨ ਕਹੇ
ਤੂੰ ਕਿਤੇ ਚੱਲ ਆਇਓ
ਕੌਣ ਹੈ ਤੂੰ ਕਿੱਥੋਂ ਚੱਲ ਕੇ ਆਇਆ
ਕੜਾਹਾ ਜਿਨ ਸਿਤਲਾਇਓ ਸਿਤਲਾਇਓ
ਮੇਰਾ ਕੜਾਹਾ ਅੱਗ ਨਾ ਤਪਾਇਆ ਹੈ ਠੰਡਾ ਕਰ ਦਿੱਤਾ
ਸ੍ਰੀ ਬਚਨ ਬਖਾਨਾ
ਹੱਸ ਕੇ ਮਹਾਰਾਜ ਨੇ ਬਚਨ ਕਿਹਾ
ਕੌਡਾ ਕਰ ਤੂੰ ਇਹ ਕੋ ਖਾਨਾ
ਇਹ ਕੌਡੇ ਰਾਖਸ਼ ਤੂੰ ਖਾ ਲਾ ਇਸ ਨੂੰ
ਮੱਖਣ ਮਹਿ ਕਿੰਨੀ ਦੇਰਾ
ਇਹਨੂੰ ਖਾਣ ਵਿੱਚ ਦੇਰ ਕਿਉਂ ਲਾਈ ਹੈ ਤੂੰ
ਬਿਨੇ ਤਲੈ ਪੱਕ ਭੋਜਨ ਤੇਰਾ
ਇਹ ਤਾਂ ਬਿਨਾਂ ਪਕਾਏ ਤੂੰ ਹੀ ਕੱਚਾ ਹੀ ਖਾ ਜਾਂਦਾ ਤੂੰ ਤਾਂ ਅੱਗੇ ਇਹ ਤੇਰਾ ਭੋਜਨ ਹੈ ਰਾਖਸ਼ ਹੈਰਾਨ ਹੋ ਗਿਆ ਹੈਰਾਨ ਹੋ ਕੇ ਬਚਨ ਕਹੇ
ਕਿਉਂ ਜਾਣਤ ਨਾਮ ਹਮਾਰਾ
ਜਦੋਂ ਮਹਾਰਾਜ ਕੌਡਾ ਕਹਿ ਕੇ ਨਾਂ ਲਿਆ ਕਹਿੰਦੇ ਤੁਸੀਂ ਮੇਰਾ ਨਾਂ ਕਿਵੇਂ ਜਾਣਦੇ ਹੋ ਕਿਵੇਂ ਪਛਾਣਿਆ ਮੈਨੂੰ
ਪੂਰਬ ਕਬੈ ਨਾ ਮਿਲਣਾ ਭਇਓ
ਪਹਿਲਾਂ ਆਪਣਾ ਕਦੇ ਮਿਲਾਪ ਨਹੀਂ ਹੋਇਆ
ਸਰੂਪ ਬਲੋਕੋ ਨਾਇਓ
ਤੁਹਾਡਾ ਵੀ ਸਰੂਪ ਮੈਂ ਨਵਾਂ ਹੀ ਦੇਖਿਆ ਗੁਰੂ ਨਾਨਕ ਦੇਵ ਜੀ ਨੂੰ ਕਹਿੰਦਾ ਕੌਡਾ ਰਾਖਸ਼
ਅੱਜ ਪ੍ਰਕਾਰ ਮੁਖ ਕਹਿਤ ਹੀ
ਇਸ ਪ੍ਰਕਾਰ ਮੁਖੋਂ ਕਹਿ ਰਿਹਾ ਸੀ
ਜੋ ਪੂਰਬ ਗਿਆਨ
ਖਾਲਸਾ ਜੀ ਆਖੋ ਵਾਹਿਗੁਰੂ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗੁਰਵਾਸ ਨਾ ਪਰੇ ਆਵੇ ਗੁਰੂ ਨਾਨਕ ਦੇਵ ਜੀ ਨੂੰ ਜਿਨ੍ਹਾਂ ਨੇ ਇਹਨਾਂ ਦੀਦੀਆਂ ਅੱਖਾਂ ਨਾਲ ਦੇਖ ਲਿਆ ਉਹ ਮਾਤਾ ਦੇ ਗਰਭ ਚ ਉਲਟੇ ਨੀ ਲਟ ਕੇ ਮੁੜ ਕੇ ਜਿਨ੍ਹਾਂ ਨੇ ਸੁਣ ਲਿਆ ਉਹ ਵੀ ਨੀ ਭਾਈ ਲਟ ਕੇ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਐ ਕਹਿਣ ਦਾ ਜਿਹੜਾ ਪੁੰਨ ਹੈ ਉਹਦੀ ਕੀਮਤ ਨਹੀਂ ਹੈ ਇਹੋ ਜਿਹਾ ਰਾਖਸ਼ ਆਦਮਖੋਰ ਭੀਲਾਂ ਦਾ ਜੰਗਲੀ ਲੋਕਾਂ ਦਾ ਰਾਜਾ ਮੁਖੀ ਮਾਸ ਭੱਖਣ ਵਾਲਾ ਕੋਈ ਵਿਚਾਰ ਨਹੀਂ ਅੱਜ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਕੇ ਬੁੱਧੀ ਪਲਟ ਗਈ ਇਸ ਦੀ ਸੋ ਖਾਲਸਾ ਜੀ ਇੱਥੇ ਆ ਕੇ ਜਿਹੜੀ ਗੁਰਬਾਣੀ ਦੇ ਅਰਥ ਸਮਝਣੇ ਵਿਚਾਰ ਕਰਕੇ ਬਿਰਤੀ ਬਟਕਣੀ ਉਹ ਤਾਂ ਫਲ ਅਧਿਕ ਤੋਂ ਅਧਿਕ ਹੈ ਆ ਸੰਗਤ ਜੇ ਦਰਸ਼ਨ ਕਰ ਲਈਏ ਨਾ, ਅਨੇਕਾਂ ਤਰ੍ਹਾਂ ਦੇ ਪਾਪ ਟਲ ਜਾਂਦੇ ਹੈ, ਅਨੇਕਾਂ ਤਰ੍ਹਾਂ ਦੇ ਦੁੱਖ ਟਲ ਜਾਂਦੇ ਹਨ। ਗੁਰਸਿੱਖੋ, ਇਹ ਪ੍ਰਤਾਪ ਹੈ ਗੁਰੂ ਨਾਨਕ ਦੇਵ ਜੀ ਦੇ ਘਰ ਦੀ ਸੰਗਤ ਦਾ। ਇਹ ਰਾਕਸ਼ ਕਿਉਂ ਕਥਾ ਇਹ ਸੁਣੀ ਦੀ ਹੈ? ਜੇ ਰਾਕਸ਼ ਦੀ ਬਿਰਤੀ ਨਿਰਵਰ ਹੋ ਸਕਦੀ ਹੈ ਮਹਾਰਾਜ ਦੇ ਦਰਸ਼ਨ ਕਰਕੇ, ਤਾਂ ਮਹਾਰਾਜ ਦੇ ਦਰਸ਼ਨ ਕਰਕੇ ਆਪਣੇ ਤੇ ਵੀ ਮਹਾਰਾਜ ਟੁੱਟਣਗੇ, ਆਪਣੇ ਮਨਾਂ ਦੀ ਮਲੀਨਤਾਈ ਵੀ ਚੱਕੀ ਜਾਵੇ। ਅੱਜ ਨੀ ਭੜਕੇ ਨੀ ਸੀਸ ਨਵਾਏ ਗਿਰ ਪਰੈ ਸਭ ਪਾਪਨ ਕੀ ਪੋਟ, ਤਾਤੇ ਸੀਸ ਨਵਾਈਆ ਰਹਿਣ ਲੱਗਾ ਨਾ ਜਮ ਕੀ ਚੋਟ। ਹਮੇਸ਼ਾ ਵਾਸਤੇ ਜੇ ਪੰਡ ਚੱਕੀ ਹੋਵੇ ਸਿਰ ਦੇ ਤੇ ਸਿਰ ਝੁਕਾ ਦਈਏ, ਉਹ ਡਿੱਗ ਪੈਂਦੀ ਹੈ। ਜਦੋਂ ਆਪਾਂ ਆ ਕੇ ਸਿਰ ਝੁਕਾਉਂਦੇ ਹਾਂ ਮਹਾਰਾਜ ਦੇ ਕੋਲੇ, ਜਿਹੜੀ ਜਨਮਾਂ ਜਨਮਾਂ ਦੀ ਪਾਪਾਂ ਦੀ ਪੰਡ ਚੱਕੀ ਫਿਰਦੇ ਹਾਂ, ਸਤਿਗੁਰੂ ਜੀ ਲਾ ਕੇ ਗੁਰਬਾਣੀ ਬਖਸ਼ ਦਿੰਦੇ ਹਨ। ਇਹ ਮੱਥਾ ਟੇਕਣ ਦਾ ਜਿਹੜਾ ਮਹੱਤਵ ਹੈ, ਗੁਣ ਹੈ, ਸਫਲ ਚਰਨ ਪ੍ਰਦਕਸ਼ਨਾ ਕਰਨ ਕੈ ਉਦੂ ਬਾਅਦ ਪ੍ਰਕਰਮਾ ਕਰਨੀ, ਆ ਚਰਨ ਸਫਲੇ ਹਨ। ਸਤਸੰਗਤ ਜੀ, ਹਸਤੋ ਪਵਿੱਤਰੋ ਜਦੀ ਦਾਨ ਪੁੰਨਿਅੰ, ਪਾਦੋ ਪਵਿੱਤਰੋ ਜਦੀ ਤੀਰਥ ਯਾਤਰਾ, ਵਾਕਿੰਗ ਪਵਿੱਤਰੰਗ ਜਦੀ ਰਾਮ ਨਾਮੰਗ, ਹਿਰਦਿਅੰਗ ਪਵਿੱਤਰੰਗ ਜਦੀ ਬ੍ਰਹਮ ਦੇਸ਼ਤਾ। ਹੋਰ ਸ਼ਾਸਤਰਾਂ ਦਾ ਵੀ ਕਥਨ ਹੈ, ਨਾਮ ਜਪੀਏ ਰਸਨਾ ਪਵਿੱਤਰ ਹੈ, ਗੁਰੂ ਸਾਹਿਬ ਦੇ ਚਰਨਾਂ ਨੂੰ ਪਰਸੀਏ ਹੱਥ ਵੀ ਪਵਿੱਤਰ ਹਨ, ਪ੍ਰਕਰਮਾ ਕਰੀਏ ਤੀਰਥ ਯਾਤਰਾ ਕਰੀਏ ਚਰਨ ਸਫਲ ਹਨ। ਹਿਰਦਾ ਸਫਲ ਹੈ ਜਦੋਂ ਧਿਆਨ ਧਾਰ ਕੇ ਕਥਾ ਕੀਰਤਨ ਸੁਣਦੇ ਹਾਂ। ਸੋ ਖਾਲਸਾ ਜੀ, ਅੱਜ ਰਾਕਸ਼ ਨੇ ਮਹਾਰਾਜ ਦੇ ਦਰਸ਼ਨ ਕੀਤੇ ਨੇ, ਇਹਦਾ ਮਨ ਨਿਰਮਲ ਹੋ ਗਿਆ, ਇਹਨੂੰ ਪਿਛਲੇ ਜਨਮ ਦਾ ਗਿਆਨ ਹੋ ਗਿਆ।
ਦਰਸ਼ਨ ਕੇ ਪ੍ਰਤਾਪ ਤੇ,
ਸਤਿਗੁਰਾਂ ਦੇ ਦਰਸ਼ਨਾਂ ਦੇ ਪ੍ਰਤਾਪ ਕਰਕੇ
ਸ਼ਰਾਪ ਕੀ ਹਾਨ,
ਇਹ ਪਿਛਲੇ ਜਨਮਾਂ ਦਾ ਸਰਾਪਿਆ ਹੋਇਆ ਸੀ ਜਿਸ ਕਰਕੇ ਰਾਕਸ਼ ਦੇ ਹੀ ਮਿਲੀ ਹੈ। ਪਿਛਲੇ ਜਨਮਾਂ ਦੇ ਜਿਹੜੇ ਰਿਸ਼ੀਆਂ ਮੁਨੀਆਂ ਦੇ ਸਰਾਪੇ ਹੋਏ ਸੀ, ਉਹਨਾਂ ਨੂੰ ਵੀ ਮਹਾਰਾਜ ਨੇ ਬਖਸ਼ ਦਿੱਤਾ। ਸਤਿਗੁਰਾਂ ਨੇ ਕਿਸੇ ਨੂੰ ਸਰਾਪ ਨਹੀਂ ਦਿੱਤਾ ਹੈ। ਸਤਿਗੁਰ ਸਭਨਾਂ ਦਾ ਭਲਾ ਮਨਾਇੰਦਾ, ਕਿਸ ਦਾ ਬੁਰਾ ਕਿਉਂ ਹੋਏ। ਖਾਲਸਾ ਜੀ, ਇੱਥੇ ਵਿਸਰਾਮ ਦਿੰਦੇ ਹਾਂ। ਜਿਸ ਪ੍ਰਕਾਰ ਕੌਡੇ ਰਾਕਸ਼ ਨਾਲ ਗੁਰੂ ਨਾਨਕ ਦੇਵ ਜੀ ਦੇ ਪਰਸਪਰ ਬਚਨ ਹੋਣਗੇ, ਕੱਲ ਨੂੰ ਵਿਚਾਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਛੇਤੀ ਮਨ ਵਜੀਆ ਵਾਧਾਈਆ ਰਾਗ।